ਦੋਹਰਾ ਸਹਿਦ ਬੇਗ ਤੇ ਸਭ ਸੁਨਿਓ ਗਿਰੀਸ਼ਨ ਬਿਰਤਾਂਤ ਸੈਨ ਗੁਰੂ ਪਰ ਦਰਬ ਦੇ ਲਿਆਏ ਲੜਨ ਪਰਿਆਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਾਛਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਚ ਨੌਵੇਂ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਸੰਧਿਆ ਵਖਤ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਦੀ ਚੱਲ ਰਹੀ ਲੜੀ ਭਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਔਰ ਭਾਵਨਾ ਨਾਲ ਆਪ ਜੀ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੁਰਕਸ਼ੇਤਰ ਤੋਂ ਚੱਲ ਕੇ ਚਮਕੌਰ ਸਾਹਿਬ ਪਹੁੰਚੇ ਹਨ। ਇੱਥੇ ਸਤਿਗੁਰਾਂ ਨੇ ਕੁਝ ਸਮੇਂ ਲਈ ਪੜਾਅ ਰੱਖਿਆ, ਡੇਰਾ ਰੱਖਿਆ। ਪਹਾੜੀ ਰਾਜਿਆਂ ਨੂੰ ਪਤਾ ਲੱਗਾ ਕਿ ਦੋ ਮੁਸਲਮਾਨ ਅਫਸਰ ਲਾਹੌਰ ਤੋਂ ਦਿੱਲੀ ਜਾ ਰਹੇ ਨੇ, ਕਿਉਂ ਨਾ ਉਹਨਾਂ ਨੂੰ ਧਨ ਦਾ ਲਾਲਚ ਦੇ ਕੇ ਗੁਰੂ ਜੀ ਤੇ ਹਮਲਾ ਕਰਵਾਈਏ, ਸਾਨੂੰ ਆਪ ਨਾ ਲੜਨਾ ਪਵੇ। ਉਹ ਗੁਰੂ ਜੀ ਨਾਲ ਲੜਨਗੇ, ਗੁਰੂ ਜੀ ਆਪੇ ਉਸ ਇਲਾਕੇ ਨੂੰ ਛੱਡ ਕੇ ਚਲੇ ਜਾਣਗੇ ਜਾਂ ਮਾਰੇ ਜਾਣਗੇ। ਉਹਨਾਂ ਦੋਨਾਂ ਅਫਸਰਾਂ ਨੂੰ, ਇੱਕ ਦਾ ਨਾਮ ਸੈਦ ਬੇਗ ਹੈ, ਦੂਜੇ ਦਾ ਨਾਮ ਅਲਫ ਖਾਨ ਹੈ, 10,000 ਫੌਜ ਇਨ੍ਹਾਂ ਦੇ ਨਾਲ ਸੀ। ਪਹਾੜੀ ਰਾਜਿਆਂ ਨੇ ਲਾਲਚ ਦਿੱਤਾ, ਲਾਲਚ ਦੇ ਪ੍ਰੇਰੇ ਹੋਇਆਂ ਨੇ ਸਤਿਗੁਰਾਂ ਤੇ ਇਨ੍ਹਾਂ ਨੇ ਹਮਲਾ ਕੀਤਾ। ਜਦੋਂ ਰਣ ਮੈਦਾਨ ਵਿਚ ਪਹੁੰਚੇ ਤੇ ਸੈਦ ਬੇਗ ਨੇ ਕਲਗੀਧਰ ਦੇ ਸੋਹਣੇ ਸਰੂਪ ਦੇ ਦਰਸ਼ਨ ਕੀਤੇ ਸਾਹਮਣੇ ਖਲੋਤਿਆਂ ਦੇ। ਦਰਸ਼ਨ ਕਰਦੇ ਇਹਦੇ ਅੰਦਰੋਂ ਵੈਰ ਭਾਵ ਨਿਵਿਰਤ ਹੋ ਗਿਆ ਔਰ ਮਨ ਕਰਕੇ ਸਤਿਗੁਰਾਂ ਦੇ ਚਰਨਾਂ ਦਾ ਗੁਲਾਮ ਬਣ ਗਿਆ, ਸਤਿਗੁਰਾਂ ਦੇ ਚਰਨਾਂ ਦਾ ਸੇਵਕ ਬਣ ਗਿਆ। ਆਖਿਆ, ਇਹਨਾਂ ਨਾਲ ਕਿੱਥੇ ਲੜਾਂਗਾ, ਇਹ ਤਾਂ ਮਹਾਨ ਵਲੀ ਹਨ, ਖੁਦਾ ਦਾ ਨੂਰ ਹਨ। ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਸਤਿਗੁਰੂ ਦੀ ਫੌਜ ਵਿਚ ਜਾ ਰਲਿਆ। ਅਲਫ ਖਾਨ ਨੇ ਵੇਖਿਆ ਕਿ ਮੇਰੀ ਫੌਜ ਦਾ ਪਾੜਾ ਪੈ ਗਿਆ, ਮੇਰਾ ਇੱਕ ਜਰਨੈਲ ਚਲਾ ਗਿਆ। ਇਹਨੇ ਵੀ ਲੜਨ ਦੀ ਬਜਾਏ ਉਥੋਂ ਜੰਗ ਦੇ ਮੈਦਾਨ ਚੋਂ ਨੱਠਣਾ ਮਨਜ਼ੂਰ ਕੀਤਾ। ਸਿੰਘਾਂ ਨੇ ਜੰਗ ਦੇ ਮੈਦਾਨ ਚ ਫਤਿਹ ਪ੍ਰਾਪਤ ਕੀਤੀ। ਸੈਦ ਬੇਗ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਹਾਜ਼ਰ ਹੋਇਆ। ਬੜੇ ਅਦਬ ਸਤਿਕਾਰ ਨਾਲ ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਵਿਚ ਇਹਨੇ ਮਨਾ ਨਮਸਕਾਰ ਕੀਤੀ ਹੈ। ਸਤਿਗੁਰਾਂ ਨੇ ਇਹਦੇ ਪੂਰਵ ਜਨਮ ਦੀ ਕਥਾ ਦੱਸੀ। ਆਖਿਆ, ਸੈਦ ਬੇਗ, ਤੂੰ ਸਾਡਾ ਪੂਰਵਲੇ ਜਨਮਾਂ ਦਾ ਸੇਵਕ ਹੈ, ਤੂੰ ਸਾਡੇ ਪੂਰਵਲੇ ਜਨਮਾਂ ਦਾ ਭਗਤ ਹੈ। ਗੁਰੂ ਨਾਨਕ ਸਾਹਿਬ ਦੇ ਸਵਰੂਪ ਵਿਚ ਜਦੋਂ ਅਸੀਂ ਸੀ ਉਦੋਂ ਤੂੰ ਸਾਨੂੰ ਆ ਕੇ ਮਿਲਿਆ ਸੀ। ਉਦੋਂ ਵੀ ਤੂੰ ਪਠਾਣ ਸੀ, ਕੰਧਾਰੀ, ਸ਼ਸਤਰਧਾਰੀ, ਔਰ ਅਸੀਂ ਕਿਹਾ ਸੀ ਕਿ ਅਸੀਂ ਤੇਰੇ ਸ਼ਸਤਰਧਾਰੀ ਹੋਣ ਦੀ ਵਿਦਿਆ ਵੇਖਾਂਗੇ ਦਸਵੇਂ ਜਾਮੇ ਚ। ਹੁਣ ਉਹ ਤੂੰ ਆਪਣੀ ਵਿਦਿਆ ਸਫਲੀ ਕਰ ਵਿਖਾਈ ਹੈ। ਸੈਦ ਬੇਗ ਨੂੰ ਸਤਿਗੁਰਾਂ ਨੇ ਆਪਣੇ ਨਾਲ ਲਿਆ, ਸਾਰੀ ਫੌਜ ਨੂੰ ਨਾਲ ਲੈ ਕੇ ਚਮਕੌਰ ਸਾਹਿਬ ਦੇ ਮੁਕਾਮ ਤੋਂ ਚੱਲ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਆਨੰਦਪੁਰ ਸਾਹਿਬ ਆਏ ਹਨ। ਆਨੰਦਪੁਰ ਸਾਹਿਬ ਦੇ ਵਾਸੀਆਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਕਿ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਵਾਪਸ ਆ ਗਏ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮਾਤਾ ਗੁਜਰੀ ਜੀ ਨੂੰ ਆ ਕੇ ਮਿਲੇ ਨੇ, ਆਪਣੇ ਮਹੱਲਾਂ ਚ ਨਿਵਾਸ ਕੀਤਾ। ਸ੍ਰੀ ਆਨੰਦਪੁਰ ਸਾਹਿਬ ਦੀ ਹੋਰ ਪਾਵਨ ਕਥਾ ਆਓ ਮਨ ਬਿਰਤੀਆਂ ਇਕਾਦਰ ਕਰਕੇ ਸਰਵਣ ਕਰੀਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸਤਿਗੁਰੂ, ਜਿਨ੍ਹਾਂ ਦੇ ਦਰਸ਼ਨਾਂ ਵਿੱਚ ਇਹੋ ਜਿਹੀ ਪਾਰਸ ਕਲਾ ਹੈ। ਲੜਨ ਆਏ ਦੁਸ਼ਮਣਾਂ ਦੇ ਮਨ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮੋਮ ਬਣ ਗਏ। ਐਸੇ ਮਹਾਨ ਸਤਿਗੁਰਾਂ ਦੇ ਪਾਵਨ ਸਵਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਹਿਦ ਬੇਗ ਤੇ ਸਭ ਸੁਣਿਓ, ਗਿਰ ਈਸ਼ਵਰਨ ਬਿਰਤਾਂਤ।
ਸਹਿਦ ਬੇਗ ਨੇ ਮਹਾਰਾਜ ਸੱਚੇ ਪਾਤਸ਼ਾਹ ਤੇ ਸਾਰੀ ਫੌਜ ਨੂੰ ਜਿੰਨੇ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਨੇ ਸਾਨੂੰ ਲਾਲਚ ਦਿੱਤਾ ਸੀ ਕਿ ਤੁਸੀਂ ਗੁਰੂ ਜੀ ਤੇ ਹਮਲਾ ਕਰੋ। ਉਹ ਸਾਰੀ ਗੱਲ ਕਿ ਕਿਵੇਂ ਉਹਨਾਂ ਨੇ ਲਾਲਚ ਦਿੱਤਾ, ਕਿਵੇਂ ਆਖਿਆ ਸਾਨੂੰ ਆ ਕੇ ਆਪਣੇ ਵਜ਼ੀਰ ਭੇਜ ਕੇ ਸਾਡੇ ਅੱਗੇ ਫਰਿਆਦ ਕੀਤੀ, ਉਹ ਸਾਰੀ ਵਾਰਤਾ ਸਹਿਦ ਬੇਗ ਨੇ ਸਤਿਗੁਰਾਂ ਨੂੰ ਔਰ ਸਿੰਘਾਂ ਨੂੰ ਦੱਸੀ ਹੈ।
ਸੈਨ ਗੁਰੂ ਪਰ ਦਰਬ ਦੇ ਲਿਆਏ ਲੜਨ ਪਰਿਆਤ।
ਕਿਵੇਂ ਉਹਨਾਂ ਨੇ ਸਾਨੂੰ ਫੌਜ ਲੈ ਕੇ ਆਉਣ ਵਾਸਤੇ ਲਾਲਚ ਦਿੱਤਾ ਕਿ ਤੁਸੀਂ ਧਨ ਜਿੰਨਾ ਕਹੋਗੇ ਅਸੀਂ ਦਿਆਂਗੇ, ਜਿੰਨੇ ਡੇਰੇ ਕਰੋਗੇ, ਜਿੰਨੇ ਮੁਕਾਮ ਕਰੋਗੇ, ਹਰ ਇੱਕ ਮੁਕਾਮ ਤੇ ਤੁਹਾਨੂੰ ਰੁਪਈਏ ਦਿਆਂਗੇ, ਪੈਸੇ ਦਿਆਂਗੇ, ਜਿੰਨੇ ਦਿਨ ਲੱਗਣਗੇ ਉਹਦੇ ਵੱਖਰੇ ਪੈਸੇ ਦਿਆਂਗੇ। ਏਦਾਂ ਉਹਨਾਂ ਨੇ ਸਾਨੂੰ ਲਾਲਚ ਦਿੱਤਾ ਸੀ ਔਰ ਲਾਲਚ ਦੇ ਕੇ ਸਾਡੀ ਫੌਜ ਸਤਿਗੁਰੂ ਜੀ ਤੁਹਾਡੇ ਤੇ ਚੜਾ ਕੇ ਲਿਆਂਦੀ ਸੀ।
ਚੋਪੇ ਉਦੇ ਸਿੰਘ ਆਲਮ ਸਿੰਘ ਆਦਿ,
ਜਦੋਂ ਭਾਈ ਉਦੇ ਸਿੰਘ ਜੀ, ਭਾਈ ਸਾਹਿਬ ਭਾਈ ਆਲਮ ਸਿੰਘ ਜੀ, ਖਾਲਸਾ ਜੀ ਇਹ ਬੜੇ ਸਤਿਗੁਰਾਂ ਦੇ ਸੂਰਬੀਰ ਬਹਾਦਰ ਸਿੰਘ ਹੋਏ ਨੇ, ਸੂਰਬੀਰ ਯੋਧੇ ਹੋਏ ਨੇ। ਭਾਈ ਆਲਮ ਸਿੰਘ ਜੀ, ਭਾਈ ਉਦੇ ਸਿੰਘ ਜੀ ਹੋਣਾ ਨੇ ਜਦੋਂ ਸੁਣਿਆ ਕਿ ਪਹਾੜੀ ਰਾਜਿਆਂ ਨੇ ਕੂਟਨੀਤੀ ਵਰਤੀ ਹੈ, ਪਹਾੜੀ ਰਾਜਿਆਂ ਨੇ ਇਹ ਮਾੜਾ ਕੰਮ ਕੀਤਾ ਕਿ ਫੌਜ ਸਾਡੇ ਤੇ ਚੜਾ ਕੇ ਲਿਆਂਦੀ, ਮਾਰੋ ਤਾਂ ਸੰਧੀ ਕਰੀ ਬੈਠੇ ਨੇ, ਅੰਦਰੋਂ ਸਾਡੇ ਨਾਲ ਵੈਰ ਰੱਖਦੇ ਨੇ। ਇਹ ਗੱਲ ਜਦੋਂ ਭਾਈ ਆਲਮ ਸਿੰਘ ਤੇ ਭਾਈ ਉਦੇ ਸਿੰਘ ਹੋਣਾ ਨੇ ਸੁਣੀ ਹੈ,
ਸਭ ਸੁਣ ਕਰ ਹੋਏ ਬਿਸਮਾਦ,
ਸੁਣ ਕੇ ਸਾਰੇ ਬੜੇ ਇੱਕ ਵਾਰ ਤਾਂ ਹੈਰਾਨ ਹੋਏ, ਇੱਕ ਵਾਰ ਤਾਂ ਬੜੀ ਭਾਰੀ ਹੈਰਾਨੀ ਹੋਈ ਸਿੰਘਾਂ ਦੇ ਮਨ ਵਿਚ।
ਮੰਦ ਮਤੀ ਸਭ ਦੁਸ਼ਟ ਪਹਾੜੇ,
ਕਹਿਣ ਲੱਗੇ ਭਾਈ ਉਦੇ ਸਿੰਘ ਹੋਣੀ, ਭਾਈ ਆਲਮ ਸਿੰਘ ਜੀ, ਕਿ ਜਿਹੜੇ ਪਹਾੜੀਏ ਨੇ ਮਾੜੀ ਮਤ ਵਾਲੇ ਨੇ, ਇਹਨਾਂ ਦੀ ਮਤ ਜਿਹੜੀ ਆ ਉਹ ਮਨ ਦਾ ਕੱਚੀ ਮਤ ਦੇ ਧਾਰਨੀ ਨੇ, ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਇਹ ਵਿਸ਼ਵਾਸ ਕਰਨ ਯੋਗ ਕੌਮ ਨਹੀਂ ਹੈ ਪਹਾੜੀਆਂ ਦੀ। ਪੱਥਰਾਂ ਨੂੰ ਪੂਜ ਕੇ ਇਹਨਾਂ ਦੇ ਮਨ ਵੀ ਪੱਥਰਾਂ ਵਾਂਗੂ ਨੇ, ਪੱਥਰ ਦਿਲ ਲੋਕ ਨੇ, ਪੱਥਰਾਂ ਦੇ ਇਹਨਾਂ ਦੇ ਹਿਰਦੇ ਬਣ ਚੁੱਕੇ ਨੇ। ਕਲਗੀਧਰ ਜੀ ਨੇ ਵੀ ਜਫਰਨਾਮੇ ਚ ਲਿਖਿਆ ਕਿ ਉਹ ਬੁੱਤ ਪਰਸਤੰਦ, ਉਹ ਬੁੱਤ ਪਰਸਤ, ਬੁੱਤਾਂ ਨੂੰ ਪੂਜ ਕੇ ਇਹਨਾਂ ਦੇ ਮਨ ਵੀ ਬੋਤੀ ਬਣ ਚੁੱਕੇ ਨੇ, ਪੱਥਰ ਹੀ ਬਣ ਚੁੱਕੇ ਨੇ, ਇਹ ਵਿਸ਼ਵਾਸ ਕਰਨ ਯੋਗ ਨਹੀਂ ਹਨ।
ਰਚਿਓ ਕਰਤਿਆਂ ਨਿਉ ਦਲ ਭਾਰੇ,
ਪਹਾੜੀਆਂ ਨੇ ਕਿੱਡਾ ਵੱਡਾ ਕਪਟ ਰਚਿਆ, ਕਿੱਡਾ ਵੱਡਾ ਛਲ ਰਚਿਆ ਔਰ ਏਡਾ ਵੱਡਾ ਕਪਟ ਕਰਕੇ ਇਹ ਜਿਹੜੀ ਤੁਰਕਾਂ ਦੀ ਫੌਜ ਦਿੱਲੀ ਨੂੰ ਜਾ ਰਹੀ ਸੀ ਲਾਹੌਰ ਤੋਂ, ਇਸ ਫੌਜ ਨੂੰ ਲਾਲਚ ਦੇ ਕੇ ਰੁਪਈਆਂ ਦਾ ਸਾਡੇ ਤੇ ਚੜਾ ਕੇ ਲਿਆਂਦਾ।
ਇੱਕ ਦਿਨ ਸਤਿਗੁਰ ਸਭਾ ਮਜਾਰਾ,
ਸਿੰਘ ਸੁਣ ਕੇ ਹੈਰਾਨ ਹੋਏ। ਇੱਕ ਦਿਨ ਖਾਲਸਾ ਜੀ ਸਤਿਗੁਰਾਂ ਦੇ ਦਰਬਾਰ ਦੇ ਵਿਚ ਸਿੰਘ ਬੈਠੇ ਹੋਏ ਸਨ,
ਸ੍ਰੀ ਖਾਲਸਾ ਆਇਓ ਸਾਰਾ,
ਸਾਰਾ ਖਾਲਸਾ ਪੰਥ ਮਹਾਰਾਜ ਜੀ ਦੇ ਦਰਬਾਰ ਵਿਚ ਆ ਕੇ ਬੈਠਾ, ਜਿੰਨੇ ਸਿੰਘ ਸਨ, ਜਿੰਨੇ ਸੂਰਬੀਰ ਬਹਾਦਰ ਯੋਧੇ ਸਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਹੋਣੀ, ਇਹ ਸਾਰੇ ਸਿੰਘ ਆ ਕੇ ਮਹਾਰਾਜ ਜੀ ਦੇ ਦਰਬਾਰ ਵਿਚ ਬੈਠੇ ਹਨ।
ਦਇਆ ਸਿੰਘ ਮੋਕਮ ਸਿੰਘ ਧੀਰ,
ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਭਾਈ ਮੋਕਮ ਸਿੰਘ ਜੀ, ਇਹ ਪੰਜਾਂ ਪਿਆਰਿਆਂ ਚੋਂ ਮਹਾਰਾਜ ਜੀ ਦੇ ਸਿੰਘ ਸਨ, ਜਿਨ੍ਹਾਂ ਨੂੰ ਪੰਜ ਪਿਆਰਿਆਂ ਦਾ ਖਿਤਾਬ ਗੁਰੂ ਕਲਗੀਧਰ ਜੀ ਨੇ ਦਿੱਤਾ। ਭਾਈ ਦਇਆ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਜੋ ਬੜੇ ਵੱਡੇ ਮਹਾਨ ਧੀਰ ਜੀ ਹਨ, ਇਹ ਵੀ ਆਏ ਹਨ।
ਧਰਮ ਸਿੰਘ ਹਿੰਮਤ ਸਿੰਘ ਵੀਰ,
ਭਾਈ ਧਰਮ ਸਿੰਘ ਜੀ, ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ, ਜੋ ਬੜੇ ਵੀਰ ਯੋਧੇ ਹਨ ਦਲੇਰ ਮਰਦ ਹਨ
ਈਸ਼ਰ ਸਿੰਘ ਟੇਕ ਸਿੰਘ ਆਏ
ਭਾਈ ਸਾਹਿਬ ਭਾਈ ਬਿਸ਼ਨ ਸਿੰਘ ਜੀ ਭਾਈ ਸਾਹਿਬ ਭਾਈ ਟੇਕ ਸਿੰਘ ਜੀ ਭਾਈ ਈਸ਼ਰ ਸਿੰਘ ਜੀ
ਇਤਿਹਾਦਕ ਗੁਰ ਕੋ ਦਰਸਾਏ
ਇਤਿਹਾਦਕ ਸਾਰੇ ਸਿੰਘ ਆਏ ਇਨ੍ਹਾਂ ਸਾਰੇ ਸਿੰਘਾਂ ਨੇ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ
ਆਲਮ ਸਿੰਘ ਕਹੀ ਤਬ ਬਾਤ ਪ੍ਰਭ ਜੀ ਗਿਰਪਤੀਗਤ ਵਿਖਿਆਤ
ਆਲਮ ਸਿੰਘ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਆਖਿਆ ਹੇ ਗੁਰਦੇਵ ਜੀ ਪਹਾੜੀ ਰਾਜਿਆਂ ਦੀ ਜਿਹੜੀ ਬਿਰਤੀ ਸੀ ਉਹ ਜੱਗ ਜਾਹਰ ਹੋ ਗਈ ਉਹਨਾਂ ਦੀ ਜਿਹੜੀ ਅੰਦਰ ਦੀ ਬਿਰਤੀ ਸੀ ਹੁਣ ਉਹ ਸਾਰੇ ਜਗਤ ਵਿਚ ਵਿਦਤ ਹੋ ਚੁੱਕੀ ਹੈ ਹੁਣ ਉਹਨਾਂ ਦੀ ਭੈੜੀ ਨੀਅਤ ਸਾਡੇ ਸਾਹਮਣੇ ਆ ਚੁੱਕੀ ਹੈ
ਪਰਤੇ ਮਿਲ ਕੀ ਨਸ ਮੇਲਾ
ਇਹਨਾਂ ਪਹਾੜੀਆਂ ਨੇ ਕਿੰਨਾ ਮਾੜਾ ਕੰਮ ਕੀਤਾ ਬਾਹਰੋਂ ਉਪਰੋਂ ਉਪਰੋਂ ਤਾਂ ਸਾਡੇ ਨਾਲ ਇਹਨਾਂ ਨੇ ਮੇਲ ਰੱਖਿਆ ਕਿ ਬਾਹਰੋਂ ਤਾਂ ਕਹਿੰਦੇ ਸਨ ਕਿ ਗੁਰੂ ਜੀ ਅਸੀਂ ਗਲਤੀ ਕਰ ਬੈਠੇ ਹਾਂ ਸਾਨੂੰ ਮਾਫ਼ ਕਰ ਦਿਓ ਅਸੀਂ ਤੁਹਾਡੇ ਸੇਵਕ ਹਾਂ ਅਸੀਂ ਤੁਹਾਡੇ ਦਾਸ ਹਾਂ ਮੁਰੀਦ ਹਾਂ ਸਾਨੂੰ ਵੀ ਆਪਣੇ ਸਿੱਖਾਂ ਤੋਲੀ ਸਮਝੋ ਮਹਾਰਾਜ ਬਾਹਰੋਂ ਤਾਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬਾਹਰੋਂ ਇਹਨਾਂ ਨੇ ਤੁਹਾਡੇ ਨਾਲ ਗੁਰੂ ਘਰ ਨਾਲ ਮਿਲਾਪ ਕਰਕੇ ਰੱਖਿਆ
ਰਾਖਿਓ ਅੰਤਰ ਕਪਟ ਦੁਹਿਲਾ
ਇਹਨਾਂ ਪਾਪੀ ਪਹਾੜੀਆਂ ਨੇ ਜਿੱਥੇ ਬਾਹਰੋਂ ਮੇਲ ਰੱਖਿਆ ਅੰਦਰ ਇਹਨਾਂ ਨੇ ਕਪਟ ਪਾਲਿਆ ਅੰਦਰ ਇਨ੍ਹਾਂ ਨੇ ਬੜੀ ਵੱਡੀ ਭਾਰੀ ਕਪਟ ਛਲ ਤੇ ਫਰੇਬ ਦੀ ਬਿਰਤੀ ਨੂੰ ਪਾਲਿਆ ਹੈ
ਸੈਨੀ ਅਚਾਨਕ ਤੁਰਕਨ ਕੇਰੇ ਲੜਬੀ ਧਿਆਨ ਕਰ ਗੇਰੇ
ਉਹ ਤੁਰਕਾਂ ਦੀ ਫੌਜ ਲੰਘੀ ਜਾਂਦੀ ਸੀ ਲੰਘੀ ਜਾਂਦੀ ਫੌਜ ਇਨ੍ਹਾਂ ਨੇ ਸਾਡੇ ਤੇ ਉਨ੍ਹਾਂ ਦਾ ਹਮਲਾ ਕਰਵਾਇਆ ਹਾਲਾਂਕਿ ਉਹ ਤੁਰਕਾਂ ਦੀ ਫੌਜ ਨੇ ਸਿੱਧਾ ਲੁਧਿਆਣੇ ਦੇ ਰਸਤਿਓਂ ਦਿੱਲੀ ਲੰਘ ਜਾਣਾ ਸੀ ਪਰ ਇਨ੍ਹਾਂ ਪਹਾੜੀਆਂ ਨੇ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਰੁਪਈਆਂ ਦਾ ਲਾਲਚ ਦੇ ਕੇ ਉਸ ਸਾਰੀ ਫੌਜ ਨੂੰ ਸਾਡੇ ਤੇ ਹਮਲਾ ਕਰਨ ਵਾਸਤੇ ਪ੍ਰੇਰ ਕੇ ਲੈ ਕੇ ਆਂਦਾ
ਸੈਦਾ ਬੇਗ ਬਤਾਵਤ ਸਾਰ
ਮਹਾਰਾਜ ਜੀ ਇਹ ਸਾਰੀ ਗੱਲ ਸੈਦ ਬੇਗ ਨੇ ਸਾਨੂੰ ਦੱਸੀ ਹੈ ਨਹੀਂ ਤਾਂ ਸ਼ਾਇਦ ਆਪਾਂ ਨੂੰ ਇਸ ਗੱਲ ਦਾ ਪਤਾ ਹੀ ਨਾ ਲੱਗਦਾ ਇਹ ਗੱਲ ਤਾਂ ਆਪਾਂ ਨੂੰ ਸੈਦ ਬੇਗ ਨੇ ਸਾਰੀ ਦੱਸੀ ਹੈ
ਤੁਮਕੋ ਛਲ ਧਾਰ
ਦੇਖੋ ਮਹਾਰਾਜ ਇਨ੍ਹਾਂ ਪਹਾੜੀਆਂ ਨੇ ਆਪ ਜੀ ਨੂੰ ਪਕੜਨ ਵਾਸਤੇ ਸਾਡਾ ਗੁਰੂ ਘਰ ਦਾ ਨੁਕਸਾਨ ਕਰਨ ਵਾਸਤੇ ਕਿਹੋ ਜਿਹਾ ਛਲ ਰਚਿਆ ਕਿਹੋ ਜਿਹਾ ਕਪਟ ਤੇ ਫਰੇਬ ਰਚਿਆ ਬਾਹਰੋਂ ਮੂੰਹ ਦੇ ਮਿੱਠੇ ਦਾਸ ਬਣੇ ਹੋਏ ਨੇ ਅੰਦਰੋਂ ਛੁਰੀਆਂ ਚਲਾ ਰਹੇ ਨੇ
ਰਾਵਲ ਕੋ ਪ੍ਰਤਾਪ ਹੈ ਭਾਰਾ ਛੋਏ ਨਾ ਛਾਵ ਵੀ ਸਕੇ ਗਵਾਰਾ
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਪ੍ਰਤਾਪ ਇਹੋ ਜਿਹਾ ਭਾਰਾ ਪ੍ਰਤਾਪ ਹੈ ਆਪ ਜੀ ਦਾ ਜ਼ਾਹੋ ਜ਼ਲਾਲ ਇਤਨਾ ਕਿ ਇਹ ਤੁਹਾਡੀ ਛਾਂ ਨੂੰ ਵੀ ਛੂ ਨਹੀਂ ਸਕਦੇ ਭਾਵੇਂ ਲੱਖਾਂ ਯਤਨ ਕਰਦੇ ਨੇ ਪਹਿਲਾਂ ਵੀ ਕਰ ਬੈਠੇ ਨੇ ਅੱਗੋਂ ਵੀ ਕਰਨਗੇ ਪਰ ਮਹਾਰਾਜ ਤੁਹਾਡਾ ਪ੍ਰਤਾਪ ਇਤਨਾ ਮਹਾਰਾਜ ਤੁਹਾਡਾ ਜ਼ਲਾਲ ਇਤਨਾ ਕਿ ਇਹ ਤੁਹਾਡੀ ਛਾਂ ਨੂੰ ਵੀ ਛੂ ਨਹੀਂ ਸਕਦੇ ਕਹਿ ਨਾ ਸਕੇ ਤੇ ਛਾਹੇ ਕੋ ਨਿਫਲ ਜਾਏ ਗਵਾਰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਛਾਂ ਨੂੰ ਪਰਛਾਵੇ ਨੂੰ ਵੀ ਛੂ ਨਹੀਂ ਸਕਦੇ
ਦੀ ਕਰ ਦਰਬ ਤੁਰਕ ਗਨ ਆਨੇ
ਕੋਈ ਨਾ ਤੁਰਕਾਂ ਨੂੰ ਪੈਸਾ ਦੇ ਕੇ ਇਹਨਾਂ ਨੂੰ ਰੁਪਈਆ ਧਨ ਲਾਲਚ ਦੇ ਕੇ ਇਹਨਾਂ ਨੂੰ ਤੁਹਾਡੇ ਤੇ ਚੜਾ ਕੇ ਲਿਆਂਦਾ ਹੈ
ਇਸੀ ਯਤਨ ਮੈਂ ਲੱਗੇ ਮਾਨੇ
ਯਤਨ ਵਿਚ ਲੱਗੇ ਹੋਏ ਨੇ ਪਹਾੜੀਆਂ ਦਾ ਹਰ ਵੇਲੇ ਇਹੀ ਯਤਨ ਚੱਲਦਾ ਹੈ ਹਰ ਵੇਲੇ ਇਹੀ ਉਪਾਅ ਕਰਦੇ ਨੇ ਕਿਹੜੇ ਤਰੀਕੇ ਨਾਲ ਗੁਰੂ ਜੀ ਤੇ ਹਮਲਾ ਕਰੀਏ ਕਿਹੜੀ ਫੌਜ ਕਿਹੜੇ ਤੁਰਕਾਂ ਦਾ ਦਲ ਗੁਰੂ ਜੀ ਤੇ ਚੜਾ ਕੇ ਲਿਆਈਏ
ਸੁਣ ਕਰ ਉਹਦੇ ਸਿੰਘ ਵੀ ਕਹਿਓ ਸਿਰ ਲੱਗ ਬੈਰ ਇਹਨੋ ਕੋ ਲਿਓ
ਭਾਈ ਉਹਦੇ ਸਿੰਘ ਜੀ ਵੀ ਲਾਗਿਓ ਬੋਲੇ ਜਦੋਂ ਆਲਮ ਸਿੰਘ ਜੀ ਨੇ ਬੇਨਤੀ ਕੀਤੀ ਭਾਈ ਉਹਦੇ ਸਿੰਘ ਜੀ ਵੀ ਬੋਲੇ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਹਨਾਂ ਪਹਾੜੀਆਂ ਦੇ ਨਾਲ ਸਾਡਾ ਤਾਂ ਸਿਰ ਵੱਢਣ ਦਾ ਵੈਰ ਬਣ ਚੁੱਕਾ ਹੈ ਸਿਰ ਤੱਕ ਦਾ ਵੈਰ ਇਹਨਾਂ ਪਹਾੜੀਆਂ ਨੇ ਸਾਡੇ ਨਾਲ ਪਾਲਿਆ ਹੈ
ਸਤਿਗੁਰ ਛਿਮਾ ਕਰਦੇ ਹੈ ਜਿਉਂ ਜਿਉਂ
ਸਤਿਗੁਰੂ ਜੀ ਜਿਵੇਂ ਜਿਵੇਂ ਇਹਨਾਂ ਨੂੰ ਛਿਮਾ ਕਰਦੇ ਨੇ ਸਤਿਗੁਰਾਂ ਦਾ ਸੁਭਾਅ ਛਿਮਾ ਨਿਧ ਹੈ ਮਹਾਰਾਜ ਜੀ ਫਿਰ ਵੀ ਕਿਰਪਾ ਕਰਦੇ ਨੇ ਫਿਰ ਵੀ ਬਖਸ਼ਦੇ ਨੇ ਕਹਿੰਦੇ ਜਿਵੇਂ ਜਿਵੇਂ ਸਤਿਗੁਰੂ ਜੀ ਇਹਨਾਂ ਪਹਾੜੀਆਂ ਨੂੰ ਛਿਮਾ ਕਰਦੇ ਹਨ,
ਮੂਰਖ ਕਪਟ ਰਚਦੇ ਤਿਉਂ ਤਿਉਂ,
ਇਹ ਮੂਰਖ ਤਿਵੇਂ ਤਿਵੇਂ ਕਪਟ ਰਚਦੇ ਨੇ, ਹੋਰ ਜ਼ਿਆਦਾ ਛਲ ਹੋਰ ਜ਼ਿਆਦਾ ਫਰੇਬ ਰਚਦੇ ਹਨ।
ਲੈਣ ਦੇਣ ਇਨਕੋ ਨਾ ਕੋਈ, ਤੋ ਮੂਡ ਛਲ ਖਾਨਾ ਸੋਈ।
ਹਾਲਾਂਕਿ ਇਹਨਾਂ ਮਲੇਛਾਂ ਨਾਲ, ਇਹਨਾਂ ਪਾਪੀਆਂ ਨਾਲ ਸਾਡਾ ਕੋਈ ਲੈਣ ਨਹੀਂ ਦੇਣ ਨਹੀਂ, ਜਾਂ ਤਾਂ ਹੋਵੇ ਨਾ ਵੀ ਅਸੀਂ ਇਹਨਾਂ ਦਾ ਮਾਮਲਾ ਤਾਰਦੇ ਹਾਂ, ਇਹ ਸਾਡੇ ਰਾਜੇ ਨੇ, ਅਸੀਂ ਇਹਨਾਂ ਦੀਆਂ ਰਿਆਸਤਾਂ ਵਿਚ ਪਰਜਾ ਬਣ ਕੇ ਰਹਿੰਦੇ ਹਾਂ, ਨਾ ਸਾਡਾ ਇਹਨਾਂ ਨਾਲ ਕੋਈ ਲੈਣਾ, ਨਾ ਇਹਨਾਂ ਦੇ ਕੋਲੋਂ ਅਸੀਂ ਇਹਨਾਂ ਦਾ ਕੁਝ ਦੇਣਾ, ਫਿਰ ਵੀ ਇਹ ਸਾਡੇ ਨਾਲ ਮੂਰਖ ਛਲ ਕਰਦੇ ਨੇ, ਸਾਡੇ ਨਾਲ ਕਪਟ ਦੀ ਬਿਰਤੀ ਰੱਖਦੇ ਹਨ।
ਸ਼੍ਰੀ ਕਲਗੀਧਰ ਬਾਕ ਅਲਾਏ, ਇਹ ਪਲਟੋ ਸਭ ਲੈ ਬਣਾਏ।
ਹੁਣ ਭਾਈ ਉਦੇ ਸਿੰਘ ਤੇ ਆਲਮ ਸਿੰਘ ਹੋਣੀ ਜਿਹੜੀ ਇਹ ਗੱਲ ਕਹਿ ਰਹੇ ਨੇ, ਇਹਦਾ ਮਤਲਬ ਗੁਰੂ ਸਾਹਿਬ ਜੀ ਸਮਝ ਗਏ ਕਿ ਹੁਣ ਸਿੰਘ ਚਾਹੁੰਦੇ ਨੇ ਕਿ ਇਹਨਾਂ ਪਹਾੜੀਆਂ ਕੋਲੋਂ ਬਦਲਾ ਲਿਆ ਜਾਏ, ਕਿਉਂਕਿ ਬਾਹਰੋਂ ਮੂੰਹ ਦੇ ਮਿੱਠੇ ਬਣੇ ਹੋਏ ਨੇ, ਅੰਦਰੋਂ ਕਪਟ ਰਚਦੇ ਨੇ, ਸਾਡੇ ਨਾਲ ਫੌਜ ਚੜਾ ਕੇ ਲਿਆਂਦੀ, ਕਿੱਥੋਂ ਦੇ ਮਿੱਤਰ ਨੇ ਸਾਡੇ, ਤੇ ਸਾਡੇ ਮਿੱਤਰ ਥੋੜੀ ਨੇ, ਬਾਹਰੋਂ ਮੂੰਹ ਦੇ ਮਿੱਤਰ ਨੇ, ਫਿਰ ਇਹਨਾਂ ਕੋਲੋਂ ਬਦਲਾ ਲੈਣਾ ਬਣਦਾ, ਸੂਰਮੇ ਦਾ ਕੰਮ ਹੁੰਦਾ ਬਦਲਾ ਲੈਣਾ, ਕਾਇਰਾਂ ਤੇ ਗੀਦੀਆਂ ਦਾ ਨਹੀਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੰਘਾਂ ਦੀ ਬੇਨਤੀ ਸੁਣੀ, ਤੇ ਸੁਣ ਕੇ ਮਹਾਰਾਜ ਦਸਵੇਂ ਪਾਤਸ਼ਾਹ ਬੋਲੇ, ਕਹਿੰਦੇ ਖਾਲਸਾ ਜੀ, ਇਹ ਜਿਹੜੇ ਪਹਾੜੀਏ ਨੇ, ਇਹਨਾਂ ਨੇ ਜਿਹੜੀਆਂ ਵਧੀਕੀਆਂ ਕੀਤੀਆਂ ਨੇ, ਇਹਦਾ ਬਦਲਾ ਇਹਨਾਂ ਦੇ ਕੋਲੋਂ ਆਪਾਂ ਜ਼ਰੂਰ ਲੈਣਾ ਹੈ।
ਕਰੇ ਖਾਲਸਾ ਮੈਂ ਬਖੇੜਾ,
ਸਾਡਾ ਖਾਲਸਾ ਆਉਣ ਵਾਲੇ ਸਮੇਂ ਵਿਚ ਇਹਨਾਂ ਦੇ ਕੋਲੋਂ ਬਦਲਾ ਲਵੇਗਾ, ਮੈਦ ਵੱਡੇ ਵੱਡੇ ਭਾਰੀ ਇਹਨਾਂ ਦੀਆਂ ਰਿਆਸਤਾਂ ਵਿਚ ਬਖੇੜੇ ਹੋਣਗੇ,
ਦੂਣ ਵਿਖੇ ਪਾਏ ਫੇਰਾ,
ਸਾਡੇ ਖਾਲਸੇ ਦਾ ਇਹਨਾਂ ਦੀਆਂ ਦੂਣਾ ਵਿਚ ਫੇਰਾ ਪਵੇਗਾ, ਸਾਡਾ ਖਾਲਸਾ ਇਹਨਾਂ ਪਹਾੜੀ ਰਿਆਸਤਾਂ ਦੀਆਂ ਜਿਹੜੀਆਂ ਦੂਣਾ ਨੇ ਉਹਨਾਂ ਵਿਚ ਵਿਚਰੇਗਾ।
ਸਮਾਂ ਪਾਏ ਇਨਕੀ ਜਰ ਜਾਏ, ਰਾਜ ਖਾਲਸਾ ਕਰੇ ਬਣਾਏ।
ਸਮਾਂ ਪਾ ਕੇ ਇਹਨਾਂ ਪਹਾੜੀਆਂ ਦੇ ਰਾਜ ਭਾਗ ਦੀ ਜੜ ਇਸ ਧਰਤੀ ਤੋਂ ਪੁੱਟੀ ਜਾਵੇਗੀ, ਔਰ ਇਹ ਸਾਰੀਆਂ ਰਿਆਸਤਾਂ ਖਾਲਸੇ ਪੰਥ ਦੇ ਅਧੀਨ ਹੋਣਗੀਆਂ, ਹਰ ਜਗ੍ਹਾ ਤੇ ਹਰ ਥਾਂ ਤੇ ਖਾਲਸੇ ਪੰਥ ਦਾ ਰਾਜ ਹੋਵੇਗਾ।
ਅਬ ਵੀ ਸੁਖ ਤੋਂ ਸੁਪਤ ਨਾ ਦੀਜੈ,
ਖਾਲਸਾ ਜੀ ਉਹ ਸਮਾਂ ਜਦੋਂ ਆਵੇਗਾ ਆਵੇਗਾ, ਪਰ ਹੁਣ ਵੀ ਇਹਨਾਂ ਪਹਾੜੀਆਂ ਨੂੰ ਸੁੱਖ ਨਾਲ ਨਹੀਂ ਸੌਣ ਦੇਣਾ ਚਾਹੀਦਾ, ਜਿਹੜੇ ਸਾਡੇ ਤੇ ਹਮਲਾ ਕਰਾਉਂਦੇ ਨੇ ਤੁਰਕਾਂ ਨੂੰ ਸੱਦ ਸੱਦ ਕੇ, ਇਹਨਾਂ ਪਹਾੜੀਆਂ ਨੂੰ ਆਪਣੇ ਮਹਿਲਾਂ ਵਿਚ ਖਾਲਸਾ ਜੀ ਸੁੱਖ ਨਾਲ ਨੀ ਸੌਣ ਦੇਣਾ ਚਾਹੀਦਾ, ਹੁਣ ਵੀ ਇਹਨਾਂ ਨੂੰ ਸੁੱਖ ਨਾਲ ਨੀ ਰਹਿਣ ਦੇਣਾ ਚਾਹੀਦਾ।
ਸਹੀ ਗ੍ਰਾਮ ਕ੍ਰਿਖੀ ਕਰ ਲੀਜੈ,
ਜਾਓ ਸਿੰਘੋ, ਇਹਨਾਂ ਪਹਾੜੀ ਰਾਜਿਆਂ ਦੀਆਂ ਰਿਆਸਤਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਦੇ ਵਿਚ ਜਿਹੜੀਆਂ ਫਸਲਾਂ ਲੱਗੀਆਂ ਉਹ ਫਸਲਾਂ ਕਈ ਕਰ ਲਓ, ਯਾਨੀ ਕਿ ਕਾਛੂ ਲਾ ਕੇ ਉਹ ਫਸਲਾਂ ਆਪਣੇ ਅਧੀਨ ਕਰ ਲਓ, ਜਿੰਨੇ ਸੈਂਕੜੇ ਕਿੱਲੇ ਇਹਨਾਂ ਦੀਆਂ ਜ਼ਮੀਨਾਂ ਨੇ ਉਹ ਸਾਰੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ ਉਥੋਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਵੱਢ ਕੇ ਖਾਲਸਾ ਜੀ ਤੁਸੀਂ ਲੈ ਆਓ।
ਖੜਗ ਕੇਤ ਨਿਤ ਹਮੈ ਸਹਾਇਕ,
ਸਹਾਇਤਾ ਖੜਗ ਕੇਤ, ਖਾਲਸਾ ਜੀ ਇਹ ਅਨੋਖਾ ਨਾਮ ਗੁਰੂ ਕਲਗੀਧਰ ਨੇ ਪਰਮੇਸ਼ਰ ਦਾ ਰੱਖਿਆ, ਪਰਮੇਸ਼ਰ ਦਾ ਇਹ ਵਿਸ਼ੇਸ਼ ਨਾਮ ਮਹਾਰਾਜ ਜੀ ਨੇ ਆਪਣੀ ਬਾਣੀ ਦਸਮ ਗ੍ਰੰਥ ਵਿਚ ਵਰਤਿਆ, ਪਰਮੇਸ਼ਰ ਨੂੰ ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਭਾਰੀਏ, ਕਹਿ ਕੇ ਅਕਾਲ ਪੁਰਖ ਨੂੰ ਸੰਬੋਧਨ ਕੀਤਾ, ਜਿਸ ਦੇ ਨਿਸ਼ਾਨ ਦੇ ਉੱਤੇ ਖੰਡੇ ਦਾ ਨਿਸ਼ਾਨ ਹੈ, ਜਿਸ ਦੇ ਝੰਡੇ ਦੇ ਉੱਤੇ ਖੰਡੇ ਦਾ ਨਿਸ਼ਾਨ ਹੈ ਉਹਨੂੰ ਕਹਿੰਦੇ ਨੇ ਖੜਗ ਕੇਤ, ਇਸੇ ਕਰਕੇ ਗੁਰੂ ਘਰ ਦੇ ਵਿਚ ਨਿਸ਼ਾਨ ਦੇ ਉੱਤੇ ਖੰਡਾ ਲੱਗਾ ਹੁੰਦਾ ਨਾ, ਪਰਮਾਤਮਾ ਦਾ ਜਿਹੜਾ ਖਾਲਸਾ ਜੀ ਦਰਬਾਰ ਹੈ, ਪਰਮੇਸ਼ਰ ਦਾ ਜਿਹੜਾ ਸੱਚਖੰਡ ਦਰਬਾਰ ਹੈ, ਉੱਥੇ ਵੀ ਖੰਡੇ ਦਾ ਨਿਸ਼ਾਨ ਝੂਲਦਾ ਹੈ। ਇਸ ਕਰਕੇ ਪਰਮੇਸ਼ਰ ਦਾ ਨਾਮ ਸਤਿਗੁਰਾਂ ਨੇ ਖੜਗ ਕੇਤ ਉਚਾਰਨ ਕੀਤਾ ਹੈ, ਕਹਿੰਦੇ ਖਾਲਸਾ ਜੀ ਸਾਡੀ ਸਹਾਇਤਾ ਉਹ ਖੜਗ ਕੇਤ ਵਾਹਿਗੁਰੂ ਪਰਮੇਸ਼ਰ ਕਰੇਗਾ, ਉਹ ਸਾਡੀ ਮਦਦ ਵਿਚ ਹੈ।
ਕੌਣ
ਐਸਾ ਹੈ ਜਿਹੜਾ ਸਾਨੂੰ ਪਕੜ ਸਕੇ, ਕੌਣ ਐਸਾ ਹੈ ਜਿਹੜਾ ਸਾਨੂੰ ਮਾਰ ਸਕੇ।
ਪ੍ਰਥਮ ਮੇਲ ਵੀ ਨੋ ਕਿਨੋ, ਬਹੁਤ ਕਪਟ ਮੂਡਨ ਚਿਤ ਦਿਨ।
ਖਾਲਸਾ ਜੀ ਆਪਾਂ ਇਹਨਾਂ ਪਹਾੜੀਆਂ ਨਾਲ ਮੇਲ ਨਹੀਂ ਕਰਨ ਗਏ, ਪਹਿਲਾਂ ਇਹਨਾਂ ਨੇ ਆ ਕੇ ਸਾਡੇ ਨਾਲ ਮੇਲ ਕੀਤਾ, ਸਾਡੀ ਸ਼ਰਨ ਚ ਆਏ, ਆਪਣੇ ਵਜ਼ੀਰ ਭੇਜੇ, ਆਪ ਆਏ, ਆਪ ਇਹਨਾਂ ਨੇ ਆ ਕੇ ਸਾਡੇ ਨਾਲ ਮੇਲ ਕੀਤਾ ਤੇ ਹੁਣ ਆਪ ਇਹਨਾਂ ਨੇ ਸਾਡੇ ਨਾਲ ਕਪਟ ਕੀਤਾ। ਪਹਿਲਾਂ ਮੇਲ ਵੀ ਇਹਨਾਂ ਨੇ ਕੀਤਾ, ਹੁਣ ਕਪਟ ਤੇ ਛਲ ਵੀ ਇਹਨਾਂ ਨੇ ਕੀਤਾ ਹੈ।
ਖਾਲਸਾ
ਇਹਨਾਂ ਕੋਲੋਂ ਬਦਲਾ ਲਵੇਗਾ, ਖਾਲਸਾ ਇਹਨਾਂ ਦੇ ਕੋਲੋਂ ਪਲਟਾ ਲਵੇਗਾ।
ਰਾਜ ਤੇਜ ਬਿਨ ਸੈਨਿਤ ਹੰਤੇ,
ਰਾਜ ਭਾਗ ਰਾਜ ਤੇਜ, ਜਿਵੇਂ ਜਿਵੇਂ ਖਾਲਸਾ ਮਾਰੇਗਾ ਤਿਵੇਂ ਤਿਵੇਂ ਇਹਨਾਂ ਦਾ ਰਾਜ ਤੇਜ ਪ੍ਰਤਾਪ ਸਹਿਜੇ ਸਹਿਜੇ ਕਰਕੇ ਬਿਨਸਦਾ ਚਲਾ ਜਾਏਗਾ।
ਸ਼੍ਰੀ ਮੁਖ ਤੇ ਇਮ ਹੁਕਮ ਬਖਾਨਾ, ਸੁਣ ਹਰਖਿਓ ਸਭ ਪੰਥ ਮਾਨਾ।
ਜਦੋਂ ਗੁਰੂ ਕਲਗੀਧਰ ਜੀ ਨੇ ਹੁਕਮ ਕੀਤਾ ਨਾ, ਸਾਰੇ ਸਿੰਘਾਂ ਨੇ ਮਹਾਰਾਜ ਜੀ ਦੇ ਬਚਨ ਸੁਣੇ, ਸੁਣ ਕੇ ਸਿੰਘਾਂ ਨੂੰ ਚਾਓ ਚੜ ਗਿਆ। ਸਿੰਘ ਤਾਂ ਲੜਨ ਵਰਨ ਵਾਸਤੇ ਪਹਿਲਾਂ ਹੀ ਤਿਆਰ ਬਰ ਤਿਆਰ ਰਹਿੰਦੇ ਸੀ, ਪਹਿਲਾਂ ਹੀ ਚਾਹੁੰਦੇ ਸਨ ਵੀ ਇਹਨਾਂ ਪਹਾੜੀਆਂ ਨੂੰ ਸੋਧਾ ਲਾਇਆ ਜਾਏ, ਪਾਪੀਆਂ ਮਲੇਛਾਂ ਨੂੰ ਜਿਹੜੇ ਗੁਰੂ ਘਰ ਨਾਲ ਨਾਹਕ ਬਿਨਾਂ ਗੱਲ ਤੋਂ ਵੈਰ ਕਮਾਉਂਦੇ ਨੇ, ਇਹਨਾਂ ਨੂੰ ਸੋਧਾ ਲਾ ਕੇ ਇਹਨਾਂ ਕੋਲ ਬਦਲਾ ਲਿਆ ਜਾਏ। ਜਦੋਂ ਸਤਿਗੁਰਾਂ ਦਾ ਹੁਕਮ ਸੁਣਿਆ, ਮਹਾਰਾਜ ਜੀ ਦੀ ਆਗਿਆ ਸੁਣੀ, ਸੁਣ ਕੇ ਸਿੰਘਾਂ ਨੂੰ ਚਾਓ ਚੜ ਗਿਆ, ਬੜੇ ਪ੍ਰਸੰਨ ਹੋਏ ਸਾਰੇ ਸਿੰਘ।
ਸਿੱਖ ਤਾਉ ਚਿੱਤਾ ਕਾ ਪਹਾੜੇ, ਸੁਧਰੇ ਮੂਡ ਪਰੇ ਜਬ ਮਾਰੇ।
ਜਿਹੜੇ ਮੂਰਖ ਪਹਾੜੀਏ ਨੇ, ਇਹ ਸਿੱਖ ਬਣਨ ਦੇ ਯੋਗ ਨਹੀਂ ਹਨ, ਇਹ ਸਿੱਖਿਆ ਲੈਣ ਦੇ ਯੋਗ ਨਹੀਂ ਵੀ ਇਹਨਾਂ ਨੂੰ ਸਿੱਖਿਆ ਦੇਈਏ ਤੇ ਸਮਝ ਜਾਣ। ਇਹ ਮੂਰਖ ਉਦੋਂ ਸਮਝਦੇ ਨੇ ਜਦੋਂ ਇਹਨਾਂ ਦੇ ਸਿਰ ਦੇ ਉੱਤੇ ਡਾਂਗ ਮਾਰੀ ਜਾਏ, ਜਦੋਂ ਇਹਨਾਂ ਦੇ ਸਲੋਤਰ ਨਾਲ ਸੋਧਾ ਲਾਇਆ ਜਾਏ ਨਾ, ਫਿਰ ਇਹਨਾਂ ਨੂੰ ਸਮਝ ਆਉਂਦੀ ਹੈ। ਗੁਰਬਾਣੀ ਦਾ ਵੀ ਮਹਾਂਵਾਕ ਹੈ, ਮੂਰਖ ਗੰਢ ਪਵੇ ਮੋਹੇ ਮਾਰ। ਮੂਰਖ ਨਾਲ ਗੰਢ ਤਾਂ ਪੈਂਦੀ ਹੈ ਜਦੋਂ ਉਹਦੇ ਮੂੰਹ ਦੇ ਉੱਤੇ ਦੋ ਚਪੇੜਾਂ ਮਾਰੀਆਂ ਹੁਣ, ਫਿਰ ਉਹਨੂੰ ਸਮਝ ਆਉਂਦੀ ਹੈ, ਫਿਰ ਉਹਦੇ ਨਾਲ ਗੰਢ ਪੈਂਦੀ ਹੈ। ਇਸ ਕਰਕੇ ਕਹਿੰਦੇ ਇਹਨਾਂ ਨੂੰ ਤਾਂ ਹੁਣ ਦੰਡ ਹੀ ਦੇਣਾ ਬਣਦਾ ਹੈ।
ਸੋ ਬਾਸਰ ਨੇ ਇਸ ਜੁਗਤ ਬਿਤਾਇਓ,
ਇਸ ਤਰ੍ਹਾਂ ਉਹ ਦਿਨ ਤੇ ਰਾਤ ਸਿੰਘਾਂ ਨੇ ਇਸ ਜੁਗਤੀ ਦੇ ਨਾਲ ਬਤੀਤ ਕੀਤਾ ਹੈ।
ਭਈ ਭੋਰ ਦੰਦਪ ਬਜਵਾਇਓ,
ਦਿਨ ਚੜਿਆ ਸਵੇਰ ਹੋਈ, ਸਿੰਘਾਂ ਨੇ ਨਗਾਰੇ ਤੇ ਚੋਭਾਂ ਲਵਾ ਦਿੱਤੀਆਂ ਹਮਲਾ ਕਰਨ ਵਾਸਤੇ, ਪਹਾੜੀਆਂ ਦੀਆਂ ਰਿਆਸਤਾਂ ਦੇ ਉੱਤੇ, ਉਹਨਾਂ ਦੀਆਂ ਦੂਣਾਂ ਦੇ ਉੱਤੇ ਹਮਲਾ ਕਰਨ ਵਾਸਤੇ ਸਿੰਘਾਂ ਨੇ ਤਿਆਰੀ ਕਰਵਾ ਦਿੱਤੀ, ਨਗਾਰੇ ਤੇ ਚੋਭਾਂ ਲਵਾ
ਦਿੱਤੀਆਂ। ਤੁਰੰਗਮ ਡਾਲੇ,
ਗੁਰੂ ਕੇ ਸੂਰ ਬੀਰ ਬਹਾਦਰ ਯੋਧੇ ਸਿੰਘਾਂ ਨੇ ਆਪੋ ਆਪਣਿਆਂ ਘੋੜਿਆਂ ਤੇ ਜ਼ੀਨ ਕਹਿੰਦੇ ਨੇ ਕਾਠੀਆਂ ਨੂੰ, ਆਪੋ ਆਪਣਿਆਂ ਘੋੜਿਆਂ ਤੇ ਕਾਠੀਆਂ ਪਾ ਕੇ ਪੰਗਾ ਕਸੀਆਂ ਹਨ।
ਕਸੀ ਕਮਰ ਗਨ ਤੁਰਕ ਤੁਪ ਕੇ ਉਠਾਲੇ,
ਸਿੰਘਾਂ ਨੇ ਆਪਣੇ ਕਮਰ ਕਸੇ ਲਾ ਲਏ, ਕਮਰ ਕਸੇ ਲਾ ਕੇ ਲੱਕਾਂ ਕਸ ਲਈਆਂ, ਗਾਤਰੇ ਸ੍ਰੀ ਸਾਹਿਬਾ ਧਾਰਨ ਕਰ ਲਈਆਂ, ਬੰਦੂਕਾਂ ਭਰ ਕੇ ਤਿਆਰ ਕਰਕੇ ਹੱਥਾਂ ਵਿਚ ਪਕੜ ਲਈਆਂ।
ਜੜਿਓ ਖਾਲਸਾ ਇਸ ਸ਼ਿਕਾਰਾ,
ਸ਼ਿਕਾਰ ਖੇਡਣ ਵਾਸਤੇ ਸਿੰਘ ਚੜੇ ਨੇ, ਸ਼ਿਕਾਰ ਖੇਡਣ ਵਾਸਤੇ। ਅੱਗੇ ਤਾਂ ਆਪਣੇ ਇਲਾਕੇ ਚ ਰਹਿੰਦੇ ਸੀ, ਹੁਣ ਹੁਕਮ ਹੋ ਗਿਆ ਵੀ ਪਹਾੜੀਆਂ ਦੀਆਂ ਦੂਣਾਂ ਵਿਚ ਵੀ ਜਾਣਾ, ਫਸਲਾਂ ਕਈ ਕਰ ਲੈਣੀਆਂ ਨੇ ਤੁਰ ਇਹਨਾਂ ਪਹਾੜੀਆਂ ਦੀਆਂ। ਤੋ ਸਿੰਘ ਉਸ ਵਕਤ ਸ਼ਿਕਾਰ ਖੇਡਣ ਦੇ ਬਹਾਨੇ ਚੜੇ ਹਨ।
ਗਏ ਦੂਰ ਲਗ ਦੂਨ ਮਜਾਰਾ,
ਪਹਾੜੀ ਰਿਆਸਤਾਂ ਦੀਆਂ ਜਿਹੜੀਆਂ ਦੂਣਾਂ ਨੇ, ਦੂਰ ਤੱਕ ਸਿੰਘ ਸ਼ਿਕਾਰ ਖੇਡਦੇ ਚਲੇ ਗਏ।
ਸੁਨ ਦੁੰਦਪ ਧੁਨ ਕੋ ਚਲ ਆਵੇ,
ਔਰ ਨਗਾਰੇ ਦੀ ਆਵਾਜ਼ ਸੁਣ ਸੁਣ ਕੇ ਲੋਕ ਭੈ ਭੀਤ ਹੋਣ ਲੱਗੇ ਨੇ, ਡਰਨ ਲੱਗੇ ਹਨ।
ਚਲ ਆਵੇ ਅਰਪਨ ਪੀਤਨ ਬਿਨੈ ਅਲਾਵੇ,
ਲੋਕ ਡਰ ਕੇ ਭੈ ਭੀਤ ਹੋ ਕੇ ਨਗਾਰੇ ਦੀ ਆਵਾਜ਼ ਸੁਣ ਕੇ ਪਹਿਲਾਂ ਹੀ ਖਾਲਸੇ ਦੀ ਸ਼ਰਨ ਚ ਆ ਜਾਂਦੇ ਨੇ। ਔਰ ਸਿੰਘਾਂ ਨੂੰ ਆ ਕੇ ਕਹਿੰਦੇ, ਖਾਲਸਾ ਜੀ ਅਸੀਂ ਤੁਹਾਡੇ ਅਧੀਨ ਹਾਂ, ਪਿੰਡਾਂ ਦੇ ਪਿੰਡ ਸਤਿਗੁਰਾਂ ਦੇ ਖਾਲਸੇ ਦੇ ਅਧੀਨ ਆ ਕੇ ਆਪੇ ਢਾਵਾ ਭੇਟ ਕਰਦੇ ਨੇ ਔਰ ਖਾਲਸੇ ਦੀ ਈਨ ਮੰਨਦੇ ਹਨ।
ਜਿਸ ਕੋ ਤਿਆਗੈ ਬਸੈ ਸੁਚੈਨ,
ਜਿਹੜਾ ਤਾਂ ਨਗਾਰੇ ਦੀ ਆਵਾਜ਼ ਸੁਣ ਕੇ ਸ਼ਰਨ ਚ ਆ ਜਾਂਦਾ, ਸਿੰਘ ਉਹਦਾ ਤਿਆਗ ਕਰ ਦਿੰਦੇ ਨੇ, ਉਹਦੇ ਤੇ ਹਮਲਾ ਨਹੀਂ ਕਰਦੇ, ਉਹਦੇ ਤੇ ਹਮਲਾ ਨਹੀਂ ਬੋਲਦੇ।
ਜੈ ਪਦਾਰਥ ਸਗਰੇ ਐਨ,
ਉਹਨਾਂ ਦੇ ਘਰ ਘਾਟ ਦੇ ਜਿੰਨੇ ਪਦਾਰਥ ਨੇ ਉਹ ਬਚ ਜਾਂਦੇ ਹਨ, ਸਾਰੀਆਂ ਵਸਤੂਆਂ ਬਚ ਜਾਂਦੀਆਂ ਹਨ।
ਆਗੇ ਆਏ ਮਿਲੇ ਨਹ ਜੋ ਰਾਜਨ ਓਜ ਹੰਕਾਰ ਹੈ ਓ,
ਔਰ ਜਿਹੜਾ ਅੱਗੇ ਆ ਕੇ ਨਹੀਂ ਮਿਲਦਾ, ਜਿਹੜੇ ਆਪਣੇ ਰਾਜਿਆਂ ਦਾ ਮਾਣ ਕਰਦੇ ਨੇ ਵੀ ਅਸੀਂ ਤਾਂ ਪਹਾੜੀ ਰਾਜਿਆਂ ਦੇ ਮਤਹਿਤ ਹਾਂ, ਉਹਨਾਂ ਦੇ ਅਧੀਨ ਅਸੀਂ ਰਾਜਿਆਂ ਨੂੰ ਹਾਲਾ ਭਰਦੇ ਹਾਂ, ਉਹਨਾਂ ਦੇ ਅਧੀਨ ਹਾਂ, ਜਿਹੜੇ ਆਪਣੇ ਪਹਾੜੀ ਰਾਜਿਆਂ ਦਾ ਮਾਣ ਕਰਦੇ ਨੇ ਉਹਨਾਂ ਤੇ ਫਿਰ ਖਾਲਸੇ ਦੀ ਤੇਗ ਚੱਲਦੀ ਹੈ, ਉਹਨਾਂ ਦਾ ਹੰਕਾਰ ਫਿਰ ਖਾਲਸਾ ਤੋੜ ਕੇ ਚਕਨਾ ਚੂਰ ਕਰ ਦਿੰਦਾ, ਉਹਨਾਂ ਦੇ ਗਰੂਰ ਨੂੰ ਖਾਲਸਾ ਤੋੜ ਦਿੰਦਾ ਹੈ।
ਤਿੰਨ ਪਰ ਹੋਏ ਸਭੀ ਕੀ ਬਾਤ ਛੋਰ,
ਖਾਲਸੇ ਦੀ ਫਿਰ ਮਾਰ ਪੈਂਦੀ ਹੈ। ਜਿਹੜੇ ਪਹਾੜੀ ਰਾਜਿਆਂ ਦਾ ਮਾਣ ਕਰਦੇ ਨੇ ਨਾ, ਪਹਾੜੀ ਰਾਜਿਆਂ ਦਾ ਗਰੂਰ ਕਰਦੇ, ਸਿੰਘਾਂ ਦੀ ਖਾਲਸੇ ਦੀ ਸ਼ਰਨ ਚ ਨਹੀਂ ਆਉਂਦੇ, ਕਿਉਂਕਿ ਖਾਲਸੇ ਦਾ ਤਾਂ ਸੁਭਾਅ ਹੈ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ। ਜਿਹੜਾ ਅੜਦਾ ਉਹਨੂੰ ਫਿਰ ਝਾੜ ਸੁੱਟਦੇ ਨੇ ਸਿੰਘ, ਜਿਹੜਾ ਸ਼ਰਨ ਚ ਆ ਜਾਂਦਾ ਉਹਦੀ ਫਿਰ ਮਹਾਰਾਜ ਜੀ ਦਾ ਖਾਲਸਾ ਪਾਲਣਾ ਕਰਦਾ ਹੈ।
ਕਹੀ ਕਰੇਂਦੇ ਸੰਕਟ ਘੋਰ,
ਉਹਨਾਂ ਦੀਆਂ ਫਸਲਾਂ ਦੀ ਖਾਲਸਾ ਕਈ ਕਰ ਲੈਂਦਾ, ਜਿੰਨੀ ਉਹਨਾਂ ਦੀ ਫਸਲ ਹੁੰਦੀ ਹੈ ਕਹਿੰਦੇ ਇਹ ਫਸਲ ਹੁਣ ਖਾਲਸੇ ਦੀ ਹੈ, ਇਹਦੇ ਵਿੱਚੋਂ ਹੁਣ ਤੁਹਾਨੂੰ ਕੋਈ ਹਿੱਸਾ ਪ੍ਰਾਪਤ ਨਹੀਂ ਹੋਣਾ।
ਲੋਟ ਕੋਟ ਕਰ ਗ੍ਰਾਮੀ ਉਜਾਰਾ, ਸਭ ਬਿਦ ਕੋ ਹੰਕਾਰ ਨਿਵਾਰਾ।
ਤਾਂ ਫਿਰ ਜਿਹੜੇ ਮਲੇਚ ਨੇ ਪਹਾੜੀ ਰਾਜਿਆਂ ਦੀ ਈਨ ਮੰਨਣ ਵਾਲੇ, ਉਹਨਾਂ ਦੇ ਅਧੀਨ ਚੱਲਣ ਵਾਲੇ, ਫਿਰ ਉਹਨਾਂ ਦੇ ਪਿੰਡ ਲੁੱਟੇ ਕੁੱਟੇ ਜਾਂਦੇ ਨੇ, ਉਜਾੜੇ ਵੀ ਜਾਂਦੇ ਨੇ ਉਹਨਾਂ ਦੇ ਪਿੰਡਾਂ ਦੇ ਪਿੰਡ, ਜਿਹੜੇ ਆ ਕੇ ਖਾਲਸੇ ਨਾਲ ਲੜਦੇ ਵੀ ਨੇ ਨਾ, ਕਈ ਪਿੰਡਾਂ ਵਿੱਚੋਂ ਨਿਕਲ ਕੇ ਪਹਾੜੀ ਆ ਕੇ ਖਾਲਸੇ ਦਾ ਮੁਕਾਬਲਾ ਕਰਦੇ ਨੇ, ਜਿਹੜੇ ਲੜਦੇ ਨੇ ਉਹਨਾਂ ਦੇ ਪਿੰਡਾਂ ਨੂੰ ਖਾਲਸਾ ਉਜਾੜ ਕੇ ਰੱਖ ਦਿੰਦਾ, ਲੁੱਟ ਪੁੱਟ ਲੈਂਦਾ ਹੈ।
ਸਭ ਬਿਲਕੁਲ ਹੰਕਾਰ ਨਿਵਾਰਾ,
ਸਭ ਪ੍ਰਕਾਰ ਨਾਲ ਇਹਨਾਂ ਦਾ ਹੰਕਾਰ ਖਾਲਸਾ ਦੂਰ ਕਰਦਾ ਹੈ।
ਆਏ ਪੁਕਾਰੋ ਰਾਜਨ ਪਾਸ,
ਪਹਾੜੀਏ ਜਾਣ ਲੱਗੇ ਰਾਜਿਆਂ ਕੋਲ ਪੁਕਾਰਾਂ ਕਰਨ ਲਈ। ਮਹਾਰਾਜ ਜੀ ਨੇ ਇਹੀ ਕਿਹਾ ਸੀ ਨਾ ਵੀ ਹੁਣ ਇਹਨਾਂ ਪਹਾੜੀਆਂ ਨੂੰ ਸੁੱਖ ਨਾਲ ਨਹੀਂ ਸੌਣ ਦੇਣਾ ਜਿਨ੍ਹਾਂ ਨੇ ਗੁਰੂ ਘਰ ਤੇ ਹਮਲਾ ਕੀਤਾ। ਹੁਣ ਪੁਕਾਰਾਂ ਕਰਨ ਲੱਗੇ ਜਾ ਕੇ ਰਾਜਿਆਂ ਕੋਲ, ਅਸੀਂ ਤੁਹਾਨੂੰ ਟੈਕਸ ਭਰਦੇ ਹਾਂ, ਹਾਲਾ ਭਰਦੇ ਹਾਂ, ਤੁਸੀਂ ਸਾਡੀ ਰਾਖੀ ਨਹੀਂ ਕਰਦੇ। ਉਹਨਾਂ ਪਹਾੜੀ ਰਾਜਿਆਂ ਦੇ ਕੋਲ ਜਾ ਜਾ ਕੇ ਹੁਣ ਇਹ ਲੋਕ ਪੁਕਾਰਾਂ ਕਰਦੇ ਨੇ,
ਦੀਨ ਹੋਏ ਕਰਤੇ ਅਰਦਾਸ,
ਅੱਗੇ ਦੀਨ ਹੋ ਕੇ ਫਰਿਆਦੀ ਬਣ ਕੇ ਹੱਥ ਜੋੜ ਜੋੜ ਕੇ ਬੇਨਤੀਆਂ ਕਰਦੇ ਨੇ।
ਸੁਣ ਗਿਰ ਪਤਿਓ ਕੁਪੈ ਕਨੇਰਾ,
ਪਹਾੜੀ ਰਾਜੇ ਸੁਣ ਸੁਣ ਕੇ ਖਿੱਚਦੇ ਨੇ, ਬੜਾ ਗੁੱਸੇ ਵਿਚ ਆਉਂਦੇ ਹਨ।
ਸਰੈ ਤਰਾਸ ਲੜ ਸਕੈ ਨਾ ਫੇਰਾ,
ਮਨ ਚ ਡਰ ਵੀ ਆ ਉਹਨਾਂ ਦੇ, ਕਹਿੰਦੇ ਲੜੀਏ ਕਿਵੇਂ, ਗੁੱਸਾ ਤਾਂ ਕਰਦੇ ਨੇ, ਹੁਣ ਮੱਛਰ ਗੁੱਸਾ ਕਰ ਲਵੇ ਪਹਾੜ ਦੇ ਉੱਤੇ ਤੇ ਪਹਾੜ ਦੇ ਸਿਰ ਦੇ ਉੱਤੇ ਕੀ, ਉਹਦੇ ਤੇ ਕਾਹਦਾ ਫਿਕਰ, ਪਹਾੜ ਦੀ ਸਿਹਤ ਤੇ ਕੀ ਫਰਕ ਪੈਂਦਾ। ਜੇ ਮੱਛਰ ਗੁੱਸਾ ਕਰ ਲਵੇ ਵੀ ਮੈਂ ਪਹਾੜ ਨੂੰ ਟੱਕਰ ਮਾਰਨੀ ਹੈ ਤੇ ਪਹਾੜ ਦੀ ਸਿਹਤ ਤੇ ਤਾਂ ਕੋਈ ਅਸਰ ਨਹੀਂ, ਉਹੀ ਹਾਲਤ ਇਹਨਾਂ ਪਹਾੜੀਆਂ ਦੀ ਹੈ। ਗੁੱਸਾ ਤਾਂ ਕਰਦੇ ਨੇ ਪਰ ਜਦੋਂ ਖਾਲਸੇ ਨਾਲ ਲੜਨ ਬਾਰੇ ਸੋਚਦੇ ਨੇ ਫਿਰ ਡਰ ਜਾਂਦੇ ਨੇ, ਕਹਿੰਦੇ ਲੜੀਏ ਕਿਵੇਂ ਇਹਨਾਂ ਦੇ ਨਾਲ, ਲੜਨ ਵਾਲਾ ਕੌਣ ਲਿਆਈਏ ਇਹਨਾਂ ਦੇ ਨਾਲ, ਲੜਨ ਵਾਸਤੇ ਤਾਂ ਸਾਡੇ ਅੰਦਰ ਜਿਗਰਾ ਨੇ, ਅੱਗੇ ਲੜ ਕੇ ਵੇਖ ਵੀ ਲਿਆ, ਕਹਿੰਦੇ ਹੁਣ ਲੜੀਏ ਕਿਵੇਂ, ਇੱਦਾਂ ਇਹਨਾਂ ਦੇ ਮਨ ਵਿੱਚ ਡਰ ਪੈਦਾ ਹੁੰਦਾ ਹੈ।
ਭਲੇ ਸੂਰ ਨਾਲ ਪ੍ਰਥਮ ਸੰਗਾਰੇ, ਆਦ ਕੇਸਰੀ ਚੰਦ ਜੁਜਾਰੇ,
ਰਾਜਾ ਭੀਮ ਚੰਦ ਤੇ ਹੋਰ ਜਿਹੜੇ ਪਹਾੜੀ ਰਾਜੇ ਨੇ ਆਪਣੇ ਮਨ ਚ ਸੋਚਦੇ ਨੇ, ਵਿਚਾਰ ਕਰਦੇ ਨੇ, ਕਹਿੰਦੇ ਆਪਾਂ ਪਹਿਲਾਂ ਇਹਨਾਂ ਨਾਲ ਲੜ ਕੇ ਵੇਖ ਚੁੱਕੇ ਹਾਂ, ਸਾਡੇ ਜਿਹੜੇ ਵੱਡੇ ਦਲੇਰ ਸੂਰਮੇ ਰਾਜਾ ਕੇਸਰੀ ਚੰਦ ਵਰਗਾ ਸੂਰਮਾ ਇਹਨਾਂ ਨੇ ਜੰਗ ਦੇ ਮੈਦਾਨ ਚ ਮਾਰਿਆ, ਕੇਸਰੀ ਚੰਦ ਨੂੰ ਇਹੋ ਜਿਹੀ ਹਾਲਤ ਨਾਲ ਮਾਰਿਆ ਸੀ ਭਾਈ ਉਦੇ ਸਿੰਘ ਨੇ ਕਿ ਉਹਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਲਿਆਏ ਸਨ ਤੇ ਕਲਗੀਧਰ ਦੇ ਚਰਨਾਂ ਚ ਭੇਟ ਕੀਤਾ ਸੀ। ਪਿੱਛੇ ਆਪ ਜੀ ਨੂੰ ਕਥਾ ਸਰਵਣ ਕੀਤੀ ਹੈ। ਕਹਿੰਦੇ ਸਾਡੇ ਜਿਹੜੇ ਵੱਡੇ ਦਲੇਰ ਜਿਹੜੇ ਰਾਜੇ ਸਨ ਕੇਸਰੀ ਚੰਦ ਵਰਗੇ, ਉਹਨਾਂ ਨੂੰ ਇਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ।
ਤੋ ਨਾ ਸਤਗੁਰ ਲੜ ਤ੍ਰਿਪਤਾਯੋ,
ਇੰਨੀਆਂ ਲੜਾਈਆਂ ਹੋਈਆਂ ਸਾਡੀਆਂ, ਇੰਨੇ ਜੰਗ ਹੋਏ ਪਰ ਲੜ ਲੜ ਕੇ ਗੁਰੂ ਜੀ ਫਿਰ ਵੀ ਰੱਜੇ ਨਹੀਂ, ਗੁਰੂ ਜੀ ਫਿਰ ਵੀ ਤ੍ਰਿਪਤ ਨਹੀਂ ਹੋਏ ਸਾਡੇ ਨਾਲ ਲੜਦਿਆਂ।
ਦਲ ਤੁਰਕਾਂ ਕੋ ਅਨਗਨ ਆਇਓ,
ਤੁਰਕਾਂ ਦਾ ਏਡਾ ਵੱਡਾ ਭਾਰੀ ਦਲ, ਤੁਰਕਾਂ ਦੀ ਏਡੀ ਵੱਡੀ ਭਾਰੀ ਸ਼ਾਹੀ ਫੌਜ ਸਾਡੇ ਤੇ ਚੜ ਕੇ ਆਈ, ਇਹਨਾਂ ਦੇ ਉੱਤੇ ਅਸੀਂ ਚੜਾ ਕੇ ਲਿਆਂਦੀ।
ਮਰਨ ਮਰਨ ਹਜ਼ਾਰੋਂ ਕੇੜਾ,
ਹਜ਼ਾਰਾਂ ਲੋਕਾਂ ਦਾ ਉੱਥੇ ਮਾਰਨਾ ਹੋਇਆ ਮਰਨਾ ਹੋਇਆ, पर फिर भी इना दा नहीं कुछ बिगड़िया,
गुरु
जी दा कुछ नहीं बिगड़िया, उना दी असी छां नू भी छू नहीं सके।
मिट्टी ने कैसे सिंगन चेड़ा,
जेड़ा सिंगा दा चेड़ा ए नहीं किसे तरीके साडे कोल मिट सके, असी आप भी जोर ला हटे हां। औरंगजेब बादशाह तक असी पुकारा कीतियां, बादशाह दी शाही फौज इन्हां ते चढ़ा के लियांदी, सूबा सरहंद फौज लैके चढ़ा के लैके आया, दिल्ली तो फौज लियांदी असी इन्हां ते चढ़ा के, पर फिर भी असी इन्हां दा कुछ बिगाड़ नहीं सके। सिंघां दा ए जिहड़ा लम्मा झेड़ा साडे नाल पिया होया है, ए असी मिटा नहीं सके।
एक दो मास बीती इसी बिद बीते,
खालसा जी इसे तरह सिंघां दे मार कुटाई करदिया, इन्हां दे हमले करदिया होया, पहाड़ी रियासतां नूं उजाड़दिया एक दो महीने बतीत हो गए।
आखिर खालसा नीते,
खालसा एक दो दिन छड़ के शिकार ते चढ़े ही रहिंदे रहे, जदों शिकार ते जांदे ने उदों पहाड़ियां दी शामत आ जांदी है, उदों इन्हां वास्ते खालसे दा आउणा दुखदाई बन जांदा है।
लूट कुट करके ते उजाड़े,
लूट कुट करके सिंह इन्हां दे इलाकियां नूं उजाड़ के रख दिंदे हन।
कीतक अपने कर प्रतपारे,
और कईयां ने तां आप जाके खालसे दी शरण कबूल कर ली, कई तां आनंदपुर साहिब ही आ गए, कहिंदे खालसा जी असीं तुहाडी शरण च, तुसीं साडी राखी करनी है।
खेती करन खेती बंटन पर सिख
रहे, खेती बंडन ते सिख रह गए, हुण उत्थे खेतियां सिख बंडन लगे हन।
ग्राम जे गुरपुर
जेड़े आनंदपुर साहब दे नेड़े नेड़े पिंड ने, ग्राम ने, होर जेड़े कस्बे हन,
प्रजा भरन लगी सब हाला,
उत्थों दे रहण वाली जेड़ी प्रजा लोक ने ओ हुण खालसे नूं टैक्स भरन लगे। कहिंदे खालसा जी असी जेड़ा टैक्स पहाड़ी राजयां नूं भरदे आं उह तुहानूं देंगे, पर तुसी साडी राखी करनी, तुसी साडी रखवाली करनी। खालसा आपे राजा बन गया, राजे दा काम हुंदा ना टैक्स लैणा, इह राजे दे मतहत हुंदा है, ते खालसा राजा भी है, खालसा बादशाह भी है, इस करके हुण इन्हां पहाड़ियां ने आप ही खालसे अगे टैक्स देना मन लिया। कहदे जी असी हुण हाला खालसे अगे भरांगे,
खुशी बसन लागे तिस काला,
जिहड़ा पिंडा ने खालसे नूं हाला भरना शुरू कर दिता ओह पिंड खुशियां नाल वसण लगे, उस पिंड दी तां वाह वाली कोई पहाड़ी भी नहीं तक सकदा।
दिन प्रवद प्रतापी उचेरा,
दिन प्रति दिन खालसे पंथ दा प्रताप उचेरा होके वधन लगा है।
माने आन बास दिन नेरा,
और जेड़े जेड़े आके खालसे दे कोल आउंदे ने, जेड़े नेड़े तेड़े रहण वाले ने, ओ खालसे दी आन मनदे हन।
नहीं अनीत करन तो पावे,
उना विचों कोई अनीति नहीं करदा, जिन्हां नूं पता है भी खालसे दा दंड भयानक हुंदा है, कोई माड़ा काम नहीं करदा, उना इलाकियां विच कदे कोई माड़ा काम नहीं हुंदा, जेड़े इलाके जेड़े नगर गुरु खालसे दे अधीन हन।
चोर यार पकड़ियो द्रुत जावे,
जे कोई चोर चोरी करदा उस इलाके चो भी फड़िया जांदा, क्योंकि खालसा जे टैक्स लैंदा ते फिर उन्हां नगरां दी रखवाली भी करदा है, जे कोई चोर फड़िया चोरी करदा तां नालों नाल ही फड़िया जांदा है, कोई बटवार ठग है ओह नालों नाल खालसे दे कोलों पकड़िया जांदा है।
बटपार करै बटपारे,
और कहिंदे उत्थे कोई राह मार हुण राह मारी नहीं करदा, पता है कि जे असीं राह मारी कीती ते खालसे ने दंड देना है, कहिंदे हुण राह मारी नहीं उस इलाके च हुंदी, उत्थे तां सतयुग दा राज कायम हो गया।
करै सो पकड़ियो जाए दुखारे,
कोई बटपारी करदा कोई राह मारी करदा कोई ठगी करदा कोई चोरी करदा ओह नालों नाल उत्थे पकड़िया जांदा है।
इक राजे दुख पाए सचिंता,
उधर जेड़े पहाड़ी राजे ने ओह वेख वेख के दुखी हुंदे भी साडे इलाकियां दा जेड़ा हल है ओह खालसा लै रिहा, साडा कादा राज होया भी साडे राग दियां रियासतां विचों जिहड़ा हल है उह सिंघ लै रहे ने, ओह वेख वेख के बड़े चिंतित हुंदे बड़े दुखी ते परेशान हुंदे ने।
गुरु खालसे तेज बदंता,
खालसे पंथ दा जिहड़ा तेज है प्रताप है ओह दिन प्रति दिन वधदा चलिया जा रहा है।
जो पई एक दिन श्री सतगुर भगवान बैठी सभा सहती उचिथा।
खालसा जी एक दिन सतगुरु जी अपनी सभा दे विच उच्चे थां दे उत्ते सिंघासन ते बैठे हुए सन।
जामर चार चला चल फेरा
साहब दे सीस उत्ते चवर बरदार बड़े अदब बड़े सत्कार नल महाराज जी दे सीस ते चवर चुला रहे है।
एक हजारों दर्शन हीरे
हजारा सिख सतगुरां दे दर्शन करन वास्ते आए हन।
एक दिज दीन दुखी चल आयो
सिंह आए ने दर्शना नू इने नू एक ब्राह्मण एक पंडित बड़ा दुखी होया बड़ा दीन जा होया चेहरे दे उत्ते ओदे हवाइयां उड्डियां हुईयां बड़ा चिंता तुर बड़ा फिक्रमंद। एक ब्राह्मण सतगुरु गुरु कलगीधर जी दे चरणा विच आके हाजिर होया
रोज उच्चे बाक सुनायो
आके उन्हें रोना शुरू कर दिता। ए ब्राह्मण सतगुरां दे चरणा विच आया उच्ची उच्ची आवाज विच रोना शुरू कर दिता रो रो के एदियां घीगियां बज गईयां।
हे प्रभु हिंदू धर्म की तुजा
बेनतियां करदा रोंदा कुरलाउंदा ए ब्राह्मण कहंदा हे बाजां वाले चोजी प्रीतम तुसी हिंदू धर्म दी ध्वजा हो तुसी हिंदू धर्म दे राखे हो।
दीन दयाल दीरग बल पुजा
हे गुरु कलगीधर जी तुसी दीना ते दया करन वाले दीर्घ बल दे धारनी हो अपनिया भुजदंडियां ते बाहां विच भारी बल धारण करन वाले हो।
सब छल ते मैं होए निरासे
बड़िया थावां ते फरियाद कीती मैं बड़िया थावां ते जाके पुकारा कीतियां ने पर मेरी पुकार किते नहीं सुनी गई मेरी फरियाद किते नहीं सुनी गई।
आयो रावण के पासे
हर पासे निराश होके हुण कलगियां वाले पातशाह मैं तुहाडे चरणा च आया जदों मेरी फरियाद किते नहीं सुनी गई मेरी पुकार किते नहीं सुनी गई ते महाराज हर पासे निराश होके मैं हुण तुहाडे चरणा च आया क्योंकि मैं जाणिया मैनू ये गल दा पता लगा बोध होया कि जेदी कोई नहीं सुनदा किते नहीं सुनदा ओदी पुकार गुरु नानक दे घर विच सुनी जांदी है।
अति अन्याय मोए संग कीना
महाराज मेरे नाल बड़ा बड़ा भारी अन्याय होया मेरे नाल बड़ी बड़ी भारी बेनसाफी हुई है।
दुष्ट पठान गर्भ दुख दीना
महाराज एक गर्भी हंकारी पठान मुसलमान पठान उन्हें मैनू बड़ा बड़ा डाढ़ा दुख दिता जो मेरे कोलो चलिया नहीं जा रहा।
तनक परी दुन शुत दुख भारे समय दया निध आ गया करे
ने बाहरों रोंदे ने उच्ची उच्ची पुकार कीती ते कलगीधर दे कन्ना विच ओदी आवाज पई ते सुन के महाराज जी दे मन विच दया आ गई मेरे साहब दा हिरदा द्रवीभूत हो गया दया दे घर विच साहब जी आके आग्या करन लगे।
को बोलते अशोक समेता
कहंदे सिंघो वेखो बई आ रो के शोक समेत कौन बोल रहा है ए कौन पुकार कर रहा है
किन मारियो देही दोही ए देता
केदा मारिया होया दोही दे रहा साडे कोल आके फरियाद कर रहा है।
चोबदार ता बुजन गयो
चोबदार गया उन्हें बाहर दरवाजे ते खड़ा सी ना ब्राह्मण पुकार करदा चोबदार बाहर गया ते जाके उन्हें वेखिया
हुए सब उचरत भयो
कोल जाके उस ब्राह्मण नू ने पुछया हां पंडित जी की गल है उन्हें फिर अपना सारा दुख सुनाया।
पूरे हुशियार निकट एक बसे बसे पठान तहां मत नसे
ने फिर अपना दुख दसिया कहन लगा हुशियारपुर दे इलाके च दुआबे दे इलाके च हुशियारपुर दे नेड़े एक बसी पिंड है बसी बसियां कई हो कई ने एक बसी पठाना भी है होर भी कई थावां ते बसी नगर ने पर ए बसी नगर हुशियारपुर दे नेड़े है कहन लगा जी एक बसी नगर है उत्थे एक पठान रहिंदा है जेदी मत दे उत्ते पड़दा पिया जेदी बुद्धि दे विच विनाश है।
मैं मुकलाए बहु बधु को डोरा
मैं अपनी बहु दा घरवाली दा डोला ਉਹ ਮੁਕਲਾਵੇ ਵਜੋਂ ਲੈ ਕੇ ਜਾ ਰਿਹਾ ਸੀ।
ਸਮਨਤ ਜਾਤ ਅਪਨ ਕਰੇ ਹੋਰਾ,
ਆਪਣੀ ਘਰ ਵਾਲੀ ਦਾ ਡੋਲਾ ਲੈ ਕੇ, ਮੁਕਲਾਵਾ ਲੈ ਕੇ ਆਪਣੇ ਘਰ ਨੂੰ, ਆਪਣੇ ਨਗਰ ਨੂੰ ਜਾ ਰਿਹਾ ਸੀ।
ਬਿਲੋਕਲ ਤਿੰਨ ਮਮਦਾਰਾ,
ਜਿਹੜਾ ਉਹ ਬਸੀ ਪਿੰਡ ਦਾ ਰਹਿਣ ਵਾਲਾ ਪਠਾਨ ਸੀ, ਉਹਨੇ ਮੇਰੀ ਘਰ ਵੇਲ ਘਰ ਵਾਲੀ ਨੂੰ ਡੋਲੇ ਵਿਚ ਵੇਖ ਲਿਆ ਕਿ ਡੋਲਾ ਲੈ ਕੇ ਜਾ ਰਿਹਾ ਹੈ ਬ੍ਰਾਹਮਣ ਪੰਡਿਤ ਆਪਣੀ ਘਰ ਵਾਲੀ ਦਾ, ਉਹਨੇ ਮੇਰੀ ਘਰ ਵਾਲੀ ਨੂੰ ਵੇਖ ਲਿਆ।
ਬਰਿਓਲੇ ਸਦਨ ਮਜਾਰਾ,
ਮਹਾਰਾਜ ਉਹਨੇ ਬੜਾ ਜ਼ੋਰ ਕੀਤਾ, ਮੇਰੇ ਤੇ ਜ਼ੁਲਮ ਕੀਤਾ, ਮੇਰੀ ਘਰ ਵਾਲੀ ਦਾ ਡੋਲਾ ਜਬਰਦਸਤੀ ਉਹ ਆਪਣੇ ਘਰ ਲੈ ਗਿਆ, ਉਹਨੇ ਜਬਰਦਸਤੀ ਮੇਰੀ ਘਰ ਵਾਲੀ ਨੂੰ ਆਪਣੇ ਘਰ ਪਾ ਲਿਆ।
ਮੈਂ ਜਬ ਉੱਚੇ ਕੀਨ ਪੁਕਾਰਾ,
ਮੈਂ ਰੋ ਰੋ ਕੇ ਉੱਚੀਆਂ ਪੁਕਾਰਾਂ ਕੀਤੀਆਂ, ਰੋ ਰੋ ਕੇ ਉਹਦੇ ਅੱਗੇ ਤਰਲੇ ਕੀਤੇ, ਮਿੰਨਤਾਂ ਕੀਤੀਆਂ।
ਨਰਤੇ ਕਹਿ ਵਾਯੋ ਬੋ ਮਾਰਾ,
ਖਾਲਸਾ ਜੀ ਹਿੰਦੁਸਤਾਨ ਦੇ ਹਿੰਦੂਆਂ ਦੀ ਇਹ ਦਸ਼ਾ ਸੀ ਉਸ ਵੇਲੇ, ਹਿੰਦੁਸਤਾਨ ਦੇ ਹਿੰਦੂਆਂ ਦੀ ਇਹ ਦਸ਼ਾ ਸੀ। ਇਹਨਾਂ ਦੀ ਇਸ ਦਸ਼ਾ ਨੂੰ ਵੇਖ ਕੇ ਕਲਗੀਧਰ ਪਾਤਸ਼ਾਹ ਨੇ ਤੇਗ ਚੁੱਕੀ ਸੀ ਕਿ ਜਿਹੜੇ ਜ਼ਾਲਮ ਜ਼ੁਲਮ ਕਰ ਰਹੇ ਨੇ ਉਹਨਾਂ ਦੇ ਜ਼ੁਲਮ ਨੂੰ ਰੋਕਣ ਵਾਸਤੇ, ਠੱਲ ਪਾਉਣ ਵਾਸਤੇ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਹੈ। ਇਹ ਕਹਿਣ ਲੱਗਾ ਮੈਂ ਬੜੀਆਂ ਪੁਕਾਰਾਂ ਕੀਤੀਆਂ ਪਰ ਉਹਨੇ ਮੈਨੂੰ ਆਪਣੇ ਸਿਪਾਹੀਆਂ ਕੋਲੋਂ ਮਾਰ ਪਵਾਈ, ਮੈਨੂੰ ਅਨਕ ਪ੍ਰਕਾਰ ਦੀ ਤਾੜਨਾ ਕਰਵਾਈ।
ਮੈਂ ਬਹੁਤਨ ਡਿੱਗ ਗਏ ਤੁਰਕ ਜਾ ਕਹਿ ਧਨ ਤਿੰਨ ਦਿਓ,
ਕਹਿੰਦਾ ਉਸ ਵਾਸਤੇ ਮੈਂ ਆਪਣੀ ਘਰ ਵਾਲੀ ਦਾ ਡੋਲਾ ਲੈਣ ਲਈ ਉਸ ਪਠਾਨ ਕੋਲੋਂ ਉਥੋਂ ਦੀ ਕੋਤਵਾਲੀ ਚ ਵੀ ਗਿਆ, ਕਈ ਪਠਾਣਾ ਦੇ ਕੋਲ ਜਾ ਕੇ ਮਿਲਿਆ, ਮੈਂ ਕਈਆਂ ਨੂੰ ਪੈਸੇ ਵੀ ਦਿੱਤੇ, ਕਈ ਚੌਂਕੀਆਂ ਵਿਚ ਪੈਸੇ ਭਰੇ ਪਰ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ।
ਨਹੀਂ ਫਿਰਾਦ ਲਗਨ ਕਿਸ ਦੀਨ,
ਮੇਰੀ ਫਰਿਆਦ ਉਸ ਪਠਾਨ ਨੇ ਕਿਤੇ ਨਹੀਂ ਮੰਨਣ ਦਿੱਤੀ, ਕਿਸੇ ਨੇ ਵੀ ਮੇਰੀ ਫਰਿਆਦ ਨੂੰ ਨਹੀਂ ਸੁਣਿਆ, ਨਹੀਂ ਮੰਨਿਆ।
ਕਿਉਂ ਕਿਉਂ ਯਤਨਾਂ ਨੇ ਕਮੈ ਕੀਨ,
ਕਿਵੇਂ ਕਿਵੇਂ ਕਰਕੇ ਮੈਂ ਬੜੇ ਯਤਨ ਕੀਤੇ, ਬੜੇ ਉਪਾਅ ਕੀਤੇ।
ਕਾਜ਼ੀ ਕੋਟਵਾਰ ਡਿੱਗ ਫਿਰਿਓ ਕਿਨਹੂ ਨਿਆਉ ਨਾ ਮੇਰੋ ਕਰਿਓ,
ਜਿਹੜੇ ਇਨਸਾਫ ਕਰਨ ਵਾਲੇ ਕਾਜ਼ੀ ਸੀ ਸਾਡੇ ਇਲਾਕੇ ਦੇ, ਮੈਂ ਉਨ੍ਹਾਂ ਕੋਲ ਵੀ ਗਿਆ, ਜਿਹੜੇ ਕੋਤਵਾਲ ਸਨ ਉਨ੍ਹਾਂ ਕੋਲ ਵੀ ਗਿਆ, ਪਰ ਕਿਸੇ ਕਾਜ਼ੀ ਨੇ, ਕਿਸੇ ਕੋਤਵਾਲ ਨੇ ਮੇਰਾ ਇਨਸਾਫ ਨਹੀਂ ਕੀਤਾ।
ਲੱਖ ਕੇ ਗੁਰਹਿੰਦਨ ਸਿਰ ਮੋਰ,
ਮਹਾਰਾਜ ਜਦੋਂ ਕਿਸੇ ਨੇ ਨਹੀਂ ਸੁਣੀ ਮੇਰੀ ਪੁਕਾਰ, ਤੇ ਮੈਂ ਹਿੰਦੂ ਧਰਮ ਦੇ ਰਾਖੇ ਜਾਣ ਕੇ, ਹਿੰਦੂ ਧਰਮ ਦੀ ਬਾਂਹ ਫੜਨ ਵਾਲੇ ਜਾਣ ਕੇ, ਹੇ ਗੁਰੂ ਕਲਗੀਧਰ ਜੀ ਤੁਹਾਡੀ ਸ਼ਰਨ ਵਿਚ ਆਇਆ ਹਾਂ।
ਪਰਮ ਦੁਖੀ ਆਇਓ ਇਸ ਠੋਰ,
ਪਰਮ ਦੁਖੀ ਹੋ ਕੇ ਇਸ ਜਗ੍ਹਾ ਤੇ ਆਇਆ ਹਾਂ।
ਸਭ ਬਿਰਤਾਂਤ ਸੁਣ ਕੇ ਹਟ ਗਇਓ,
ਏਦਾਂ ਜਿਹੜਾ ਉਹ ਚੋਬਦਾਰ ਸੀ ਨਾ, ਉਹਨੇ ਸਾਰਾ ਬਿਰਤਾਂਤ ਉਸ ਬ੍ਰਾਹਮਣ ਕੋਲੋਂ ਸੁਣਿਆ ਤੇ ਸੁਣ ਕੇ ਸਤਿਗੁਰਾਂ ਕੋਲ ਆਇਆ।
ਗੁਰੂ ਸਮੀਪ ਨਿਵੇਦਿਤ ਭਇਓ,
ਉਹਨੇ ਆ ਕੇ ਸਤਿਗੁਰਾਂ ਨੂੰ ਬ੍ਰਾਹਮਣ ਦੀ ਸਾਰੀ ਫਰਿਆਦ ਸੁਣਾਈ ਹੈ।
ਸੁਣ ਦਿਲ ਕੋ ਸਭ ਨਿਕਟ ਬੁਲਾਇਓ,
ਇਹ ਸੁਣ ਕੇ ਕਲਗੀਧਰ ਨੇ ਉਸ ਬ੍ਰਾਹਮਣ ਨੂੰ ਆਪਣੇ ਕੋਲ ਆਪਣੇ ਨੇੜੇ ਬੁਲਾ ਲਿਆ।
ਹੱਥ ਜੋੜ ਗੁਰ ਸਾਨੂੰ ਕੇ ਆਇਓ,
ਹੱਥ ਜੋੜ ਕੇ ਉਹ ਪੰਡਿਤ ਸਤਿਗੁਰਾਂ ਦੇ ਚਰਨਾਂ ਵਿਚ ਆਇਆ, ਨਮਸਕਾਰ ਕੀਤੀ।
ਛੀਨੀ ਦਾਰਾ ਸਕਲ ਬਿਰਤੰਤਾ ਕਰਿਓ ਸੁਨਾਮਨ ਪੁਨ ਭਗਵੰਤਾ,
ਨੇ ਆਪਣਾ ਦੁੱਖ ਸਾਰਾ ਸੁਣਾਇਆ, ਕਿਵੇਂ ਦੀ ਘਰ ਵਾਲੀ ਨੂੰ ਉਸ ਪਠਾਨ ਨੇ ਖੋਇਆ ਰਸਤੇ ਦੇ ਵਿਚੋਂ, ਕਿਵੇਂ ਉਹਨੇ ਜਬਰਦਸਤੀ ਕੀਤੀ, ਕਿਵੇਂ ਦਰ ਦਰ ਤੇ ਇਹਨੇ ਜਾ ਕੇ ਪੁਕਾਰਾਂ ਕੀਤੀਆਂ, ਉਹ ਸਾਰਾ ਦੁੱਖ ਇਹਨੇ ਬੋਲ ਬੋਲ ਕੇ ਸੁਣਾਇਆ।
ਸ਼੍ਰੀ ਪ੍ਰਭੂ ਕਹਿ ਅਬ ਤ੍ਰਿਆ ਕੋ ਪਾਓ ਨਾ ਤਾਂ ਮੈਂ ਦੁਆਰ ਅਗਰ ਜਰ ਜਾਓ।
ਬ੍ਰਾਹਮਣ ਬੜਾ ਦੁਖੀ ਸੀ, ਕਹਿਣ ਲੱਗਾ ਸਤਿਗੁਰੂ ਜੇ ਮੈਨੂੰ ਮੇਰੀ ਘਰ ਵਾਲੀ ਪ੍ਰਾਪਤ ਹੁੰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਮਹਾਰਾਜ ਮੈਂ ਤੁਹਾਡੇ ਇੱਥੇ ਦਰਵਾਜੇ ਤੇ ਆਪਣਾ ਆਤਮਦਾਹ ਕਰ ਲੈਣਾ, ਮੈਂ ਇੱਥੇ ਸੜ ਕੇ ਮਰ ਜਾਣਾ, ਮੈਂ ਇਹੋ ਜਿਹੀ ਜ਼ਿੰਦਗੀ ਤੋਂ ਕੀ ਲੈਣਾ ਹੈ।
ਜੀਵਨ ਧਰਮ ਨਹੀਂ ਅਬ ਮੇਰਾ,
ਇੱਦਾਂ ਦਾ ਜੀਵਨ ਜੀਵਣਾ ਉਹ ਮਹਾਰਾਜ ਮੇਰਾ ਧਰਮ ਨਹੀਂ ਬਣਦਾ।
ਤੁਮ ਬਿਨ ਜਤ ਨਹੀਂ ਕੋ ਹੇਰਾ,
ਤੁਹਾਡੇ ਤੋਂ ਬਿਨਾ ਮੈਨੂੰ ਕੋਈ ਹੋਰ ਯਤਨ ਵੀ ਨਜ਼ਰ ਨਹੀਂ ਆਉਂਦਾ।
ਸ਼੍ਰੀ ਕਲਗੀਧਰ ਧੀਰਜ ਦੀਨ,
ਕਲਗੀਧਰ ਨੇ ਧੀਰਜ ਦਿੱਤਾ, ਆਖਿਆ ਪੰਡਿਤ ਜੀ ਬ੍ਰਾਹਮਣ ਜੀ ਹੌਸਲਾ ਰੱਖੋ, ਧੀਰਜ ਰੱਖੋ,
ਜਦੋਂ ਨਾ ਦੁੱਖ ਚਿੰਤਾ ਕਰਹੀਨ,
ਸੜਨ ਦੀ ਲੋੜ ਨਹੀਂ, ਸਾੜਾਂਗੇ ਉਹਨਾਂ ਦੁਸ਼ਮਣਾਂ ਨੂੰ ਜਿਹੜੇ ਇਹੋ ਜਿਹੇ ਦੁਖੀ ਨੇ, ਉਹਨਾਂ ਨੂੰ ਸਾੜਾਂਗੇ। ਤੁਸੀਂ ਆਪਣੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਨਾਲ ਦੁੱਖ ਤੇ ਚਿੰਤਾ ਨਾ ਕਰੋ।
ਕਰੈ ਯਤਨ ਤੁਰਦਾ ਰਾਹੀਤ,
ਤੇਰੀ ਘਰਵਾਲੀ ਨੂੰ ਲਿਆਉਣ ਵਾਸਤੇ ਅਸੀਂ ਯਤਨ ਕਰਾਂਗੇ।
ਕਿਉਂ ਕਿਉਂ ਕਰ ਲੈ ਦੇਨ ਕੇਤ,
ਕਿਵੇਂ ਕਰਕੇ ਤੇਰੀ ਘਰਵਾਲੀ ਤੇਰੇ ਘਰ ਤੱਕ ਪਹੁੰਚਦੀ ਕਰਾਂਗੇ, ਅਸੀਂ ਇਹ ਵਚਨ ਕਰਦੇ ਹਾਂ।
ਤਿਸਨ ਪੁੱਤਰ ਵਿਸਾਲ ਬੁਲਾਇਓ,
ਉਸੇ ਵਕਤ ਗੁਰੂ ਕਲਗੀਧਰ ਨੇ ਆਪਣੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਬੁਲਾਇਆ ਹੈ।
ਸੁਣ ਤੋ ਹੁਕਮ ਕੋ ਫਿਰ ਆਇਓ,
ਪਿਤਾ ਦਾ ਹੁਕਮ ਸੁਣਦਿਆਂ ਬਾਬਾ ਅਜੀਤ ਸਿੰਘ ਨੂੰ ਚਾਉ ਚੜਿਆ, ਮੇਰੇ ਪਿਤਾ ਨੇ ਹੁਕਮ ਕਰਕੇ ਸੱਦਿਆ। ਬੜੀ ਛੇਤੀ ਨਾਲ, ਬੜੀ ਕਾਹਲੀ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਆਏ।
ਅਵਸਥਾ ਜਿਸ ਤਨ ਸੋ ਹੈ,
ਬਾਬਾ ਅਜੀਤ ਸਿੰਘ ਜੀ ਜਿਹੜੇ ਹਾਲੇ ਜਵਾਨੀ ਵੱਲ ਵਧ ਰਹੇ ਨੇ, 16-17 ਵਰਿਆਂ ਦੀ ਹਾਲੇ ਉਮਰ ਹੈ।
ਹਲਕ ਸਿਪਰ ਜੇ ਅੰਗ ਲਗਾਏ,
ਤੇਗ ਪਾਈ ਹੋਈ ਬਾਬਾ ਅਜੀਤ ਸਿੰਘ ਜੀ ਨੇ ਮੋਢਿਆਂ ਦੇ ਉੱਤੇ ਧਾਲ ਧਾਰਨ ਕੀਤੀ ਹੋਈ ਹੈ।
ਅਦਕ ਸਪੂਤ ਸੁੰਦਰੀ ਜਾਏ,
ਮਾਤਾ ਸੁੰਦਰੀ ਦੇ ਜਾਏ ਨੇ ਬਾਬਾ ਅਜੀਤ ਸਿੰਘ ਜੀ, ਮਾਂ ਸੁੰਦਰੀ ਦੇ ਜਾਏ। ਬੜਾ ਸਰੂਪ ਹੈ ਚਿਹਰੇ ਦੇ ਉੱਤੇ, ਸੋਹਣਾ ਸਵਰੂਪ ਬਾਬਾ ਅਜੀਤ ਸਿੰਘ ਜੀ ਦੀ ਸੁੰਦਰਤਾ, ਇਤਨੀ ਸੁੰਦਰਤਾ ਕਿ ਉਹ ਸ਼ਬਦਾਂ ਵਿੱਚ ਅਲਫਾਜ਼ਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ।
ਕੁਟੰਬ ਮੋਦ ਕੋ ਦਾਇਕ,
ਸਾਰੇ ਪਰਿਵਾਰ ਨੂੰ ਖੁਸ਼ੀ ਦੇਣ ਵਾਲੇ ਨੇ ਬਾਬਾ ਅਜੀਤ ਸਿੰਘ ਜੀ, ਸਾਰੇ ਪਰਿਵਾਰ ਦੇ ਮਨ ਨੂੰ ਮੋਹ ਲੈਣ ਵਾਲੇ ਨੇ ਬਾਬਾ ਜੀ।
ਮਿੱਤਰਾਂ ਨੂੰ ਸੁੱਖ, ਸ਼ਤਰੂ ਗਨ ਘਾਇਕ,
ਜਿਹੜੇ ਆਪਣੇ ਮਿੱਤਰਾਂ ਨੂੰ ਸੁੱਖ ਤੇ ਦੁਸ਼ਮਣਾਂ ਵਾਸਤੇ ਕਹਿਰ ਦੇ ਰੂਪ ਦੇ ਵਿੱਚ ਹਨ।
ਚਪਲ ਬਿਲੋ ਚਿਨ ਯੁੱਤ ਵਿਸਤਾਰਾ,
ਬਾਬਾ ਜੀ ਦੇ ਨੇਤਰ ਬੜੇ ਸੁੰਦਰ ਨੇ, ਬਾਬਾ ਅਜੀਤ ਸਿੰਘ ਜੀ ਦੇ ਨੇਤਰ ਇਤਨੇ ਸੁੰਦਰ, ਚਪਲ ਤੇ ਚੰਚਲ ਹਨ।
ਪਿਤਕੇ ਗੁਣ ਹਰ ਤਨ ਅਨੁਹਾਰਾ,
ਔਰ ਆਪਣੇ ਪਿਤਾ ਦੇ ਗੁਣਾਂ ਦੇ ਸਹਿਤ ਨੇ, ਜਿਹੜੇ ਗੁਣ ਪਿਓ ਵਿਚ ਨੇ ਪਿਤਾ ਚ ਨੇ, ਉਹ ਗੁਣ ਬਾਬਾ ਅਜੀਤ ਸਿੰਘ ਜੀ ਵਿਚ ਹਨ।
ਸਭਾ ਮਝਾਰ ਗੁਰੂ ਟਿਗ ਆਇਓ,
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਤਿਗੁਰਾਂ ਦੇ ਕੋਲ ਮਹਾਰਾਜ ਜੀ ਦੀ ਸਭਾ ਵਿਚ, ਸਤਿਗੁਰਾਂ ਦੇ ਦੀਵਾਨ ਵਿਚ ਚੱਲ ਕੇ ਆਏ ਹਨ।
ਉਡਕਣ ਰਬ ਸਤਸੰਗ ਦਰਸਾਇਓ,
ਇਹੋ ਜਿਹਾ ਸਵਰੂਪ ਹੈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ। ਕਹਿੰਦੇ ਇਸ ਤਰ੍ਹਾਂ ਜਾਪਦਾ ਜਿਵੇਂ ਤਾਰਿਆਂ ਚ ਚੰਨ ਪਿਆ ਸੋਭਦਾ ਹੈ। ਸਿੰਘ ਜਿਹੜੇ ਨੇ ਤਾਰਿਆਂ ਸਮੇਤ ਨੇ, ਔਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵਿਚ ਚੰਨ ਵਾਂਗੂ ਸੋਭ ਰਹੇ ਨੇ।
ਪਿਤਾ ਗੁਰੂ ਕੇ ਪਗ ਕਰ ਨਮੋ, ਸਾਦਰ ਬੈਠ ਗਯੋ ਤੇ ਸਮੋ,
ਪਿਤਾ ਗੁਰੂ ਗੁਰੂ ਕਲਗੀਧਰ ਦੇ ਚਰਨਾਂ ਵਿਚ ਨਮਸਕਾਰ ਕਰਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਬੈਠ ਗਏ।
ਸਰਬ ਸਭਾ ਸਦ ਬੰਧਨ ਕੀਨ,
ਸਭਾ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ। ਗੁਰੂ ਸਾਹਿਬ ਦੇ ਪੁੱਤਰ ਦਾ ਸਤਿਕਾਰ ਸਾਰੇ ਪੰਥ ਵਿਚ ਹੈ। ਸਿੰਘਾਂ ਨੇ ਵੀ ਬਾਬਾ ਅਜੀਤ ਸਿੰਘ ਜੀ ਦਾ ਸਤਿਕਾਰ ਕੀਤਾ।
ਦੇਖ ਦੇਖ ਦਿਸ਼ਮਾਨ ਸੁਲੇਨ,
ਸਾਰਿਆਂ ਵੱਲ ਵੇਖ ਕੇ ਸਾਰਿਆਂ ਦੀ ਨਮਸਕਾਰ ਬਾਬਾ ਅਜੀਤ ਸਿੰਘ ਜੀ ਨੇ ਹੱਥ ਜੋੜ ਕੇ ਪ੍ਰਵਾਨ ਕੀਤੀ, ਸਾਰਿਆਂ ਦੀ ਨਮਸਕਾਰ ਪ੍ਰਵਾਨ ਕੀਤੀ।
ਸਪੂਤ ਕੋ ਹੁਕਮ ਬਖਾਨਾ,
ਆਪਣੇ ਸਪੁੱਤਰ ਨੂੰ ਵੇਖ ਕੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਹੁਕਮ ਕੀਤਾ,
ਜਿਓ ਸਿੰਘ ਸੰਗ ਕਰੋ ਪਿਆਨਾ।
ਮਹਾਰਾਜ ਜੀ ਕਹਿੰਦੇ ਸਾਹਿਬ ਅਜੀਤ ਸਿੰਘ ਜੀ, ਆਪਣੇ ਨਾਲ ਸਿੰਘਾਂ ਦਾ ਦਲ ਲੈ ਲੋ, ਸਿੰਘਾਂ ਦੀ ਫੌਜ ਲੈ ਕੇ ਜਾਓ।
ਬਲੀ ਬਲੀ ਤੁਰੰਗਮ ਪਰ ਸ਼ੁਭ ਜ਼ੀਨ,
ਬਲੀ ਘੋੜੇ ਦੇ ਉੱਤੇ ਸ਼ੁਭ ਕਾਠੀ ਪਾ ਕੇ ਤਿਆਰ ਕਰ ਲਓ।
ਹਰ ਖਪਰੇ ਧਰ ਕੇ ਧਨ ਪੀਨ,
ਸਿੱਖੇ ਖਪਰੇ ਤੀਰ ਆਪਣੇ ਪੱਥੇ ਵਿੱਚ ਧਾਰਨ ਕਰਕੇ ਜਾਓ।
ਜਿਜ ਕੋ ਦੁੱਖ ਛੀਨੀ ਖਲਦਾਰਾ,
ਬ੍ਰਾਹਮਣ ਪੰਡਿਤ ਬੈਠਾ ਹੈ, ਇਹਦੇ ਵਾਸਤੇ ਇੱਕ ਪਠਾਨ ਬੜਾ ਦੁਖਦਾਈ ਹੋਇਆ, ਇਹਦੀ ਘਰਵਾਲੀ ਨੂੰ ਜਬਰੀ ਉਹਨੇ ਆਪਣੇ ਘਰ ਪਾ ਲਿਆ।
ਦੋਹੀ ਦੀਨ ਦੀਨ ਲਖ ਮਾਰਾ,
ਬੜੀਆਂ ਦੋਹੀਆਂ ਦਿੱਤੀਆਂ ਨੇ, ਪਰ ਇਹਦੀ ਕਿਤੇ ਪੁਕਾਰ ਨਹੀਂ ਸੁਣੀ ਗਈ, ਹੁਣ ਸਾਡੀ ਸ਼ਰਣ ਵਿਚ ਆਇਆ ਹੈ।
ਬਸੀ ਬਸੀ ਕਿਸ ਮੈਂ ਬਸੇ,
ਬਸੀ ਨਗਰ ਆ ਹੁਸ਼ਿਆਰਪੁਰ ਦੇ ਨੇੜੇ, ਉਹਦੇ ਵਿੱਚੋਂ ਪਠਾਣ ਰਹਿੰਦਾ, ਉਸ ਪਾਪੀ ਨੂੰ ਜਾ ਕੇ ਸੋਧਾ ਲਾਓ।
ਕਰ ਅਨਿਆਏ ਖੁਸ਼ੀ ਯੁਤ ਹਸੇ,
ਅਨਿਆ ਕਰਕੇ ਬੇਇਨਸਾਫੀ ਕਰਕੇ ਉਹ ਬੜੀ ਖੁਸ਼ੀ ਨਾਲ ਰਹਿ ਰਿਹਾ, ਉਸ ਪਠਾਣ ਨੂੰ ਸੋਧਾ ਲਾ ਕੇ ਪਕੜ ਕੇ ਲੈ ਕੇ ਆਓ।
ਆਨੋ ਦਿਜ ਕੀ ਤ੍ਰਿਆ ਸਮੇਤ,
ਬ੍ਰਾਹਮਣ ਦੀ ਘਰ ਵਾਲੀ ਸਮੇਤ ਉਸ ਪਠਾਣ ਨੂੰ ਵੀ ਪਕੜ ਕੇ ਸਾਡੇ ਕੋਲ ਲੈ ਕੇ ਆਓ।
ਕੇਰੋ ਜਾਏ ਨਕੇਤ,
ਔਰ ਇਹ ਆਪਣੀ ਘਰ ਵਾਲੀ ਨੂੰ ਲੈ ਕੇ ਆਪਣੇ ਘਰ ਪਹੁੰਚ ਜਾਵੇ।
ਜਾਤ ਨਾ ਬਿਲਮ ਆਵਤ, ਜਾਤ ਨਾ ਬਿਲਮ ਲਗਾਵੋ, ਗੈ ਦੋਨੋ ਕੋ ਤੋਰਨ ਲਿਆਓ।
ਆਉਂਦਿਆਂ ਜਾਂਦਿਆਂ ਸਾਹਿਬ ਅਜੀਤ ਸਿੰਘ ਜੀ ਦੇਰੀ ਨਹੀਂ ਲਾਉਣੀ, ਜਾਂਦਿਆਂ ਅਚਨ ਚੇਤ ਹਮਲਾ ਕਰ ਦਿਓ, ਔਰ ਦੋਵਾਂ ਨੂੰ ਪਕੜ ਕੇ, ਦੀ ਘਰਵਾਲੀ ਨੂੰ ਵੀ ਔਰ ਉਸ ਪਠਾਣ ਨੂੰ ਵੀ ਪਕੜ ਕੇ ਸਾਡੇ ਕੋਲ ਲੈ ਆਓ।
ਪਿਤਾ ਹੁਕਮ ਕੋ ਸੁਣ ਪਦ ਬੰਦੇ,
ਆਪਣੇ ਪਿਤਾ ਗੁਰੂ ਕਲਗੀਧਰ ਦਾ ਹੁਕਮ ਸੁਣ ਕੇ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਚਰਨਾਂ ਤੇ ਨਮਸਕਾਰ ਕੀਤੀ ਹੈ।
ਸੁਰਤ ਤਿਆਰ ਹੋਏ ਹਿਰਦੇ ਆਨੰਦੇ,
ਸੁਰਤ ਤਿਆਰ ਹੋ ਕੇ ਹਿਰਦੇ ਚ ਬੜੇ ਆਨੰਦਿਤ ਹੋਏ।
ਸੋ ਅਸਵਾਰ ਸਿੰਘ ਚੜ ਚਾਲੇ,
ਸੋ ਘੋੜ ਸਵਾਰ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਨਾਲ ਲਿਆ ਤੇ ਚੜ ਕੇ ਚੱਲ ਪਏ।
ਜਵਾਲਾ ਬੰਮਣੀ ਆਤ ਸੰਭਾਲੇ,
ਸੁੱਕਾ ਸਿੰਘਾਂ ਨੇ ਆਪਣੇ ਹੱਥਾਂ ਵਿਚ ਸੰਭਾਲ ਕੇ ਤਿਆਰ ਕਰਕੇ ਲੈ ਲਈਆਂ।
ਸਤਦਰਵ ਕੋ ਜਲ ਉਤਰੇ ਪਾਰ,
ਸਤਲੁਜ ਦਰਿਆ ਸਿੰਘਾਂ ਨੇ ਪਾਰ ਕੀਤਾ ਹੈ।
ਦਵੈ ਘਟਕਾ ਬਾਸਰ ਤਿਸ ਬਾਰ,
ਦੋ ਘੜੀਆਂ ਤੱਕ ਕਹਿੰਦੇ ਦਿਨ, ਦਵੈ ਘਟਕਾ ਬਾਸਰ ਤਿਸ ਬਾਰ, ਦੋ ਘੜੀਆਂ ਤੱਕ ਕਹਿੰਦੇ ਸਿੰਘ ਉੱਥੇ ਜਾ ਪਹੁੰਚੇ।
ਬਿਪਰ ਸੰਗਲੇ ਨਿਸ ਮੈਂ ਚਾਲੇ, ਗ੍ਰਾਮ ਗ੍ਰਾਮ ਤੇ ਨਰਹਿ ਨਿਕਾਲੇ।
ਉਸ ਬ੍ਰਾਹਮਣ ਨੂੰ ਨਾਲ ਲੈ ਲਿਆ ਤੇ ਪਿੰਡ ਪਿੰਡ ਚੋਂ ਬੰਦੇ ਕੱਢ ਲਏ, ਜਿਹੜੇ ਰਸਤਾ ਦੱਸਣ ਬਸੀ ਪਿੰਡ ਦਾ, ਰਾਤ ਦਾ ਸਮਾਂ ਤੇ ਰਾਤ ਨੂੰ ਰਸਤਾ ਦੱਸਣ ਵਾਸਤੇ ਪਿੰਡਾਂ ਦੇ ਲੋਕ ਕੱਢ ਕੇ ਬਾਬਾ ਅਜੀਤ ਸਿੰਘ ਜੀ ਚਲਦੇ ਚਲਦੇ ਬਸੀ ਪਹੁੰਚੇ ਨੇ। ਇੱਥੇ ਆ ਕੇ ਇਸ ਪਾਪੀ ਨੂੰ ਜਿਵੇਂ ਦੰਡ ਦਿੱਤਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।